सुखाहौ टल गुर सेवियै अहनिस सहज सुभाए दर्शन परसै गुरु कै जन्म मरण दुख जाए होवै सिफत खसाम दी दूर अरसों कुरसों चटहीऐ तुध डिठे सच्चे पातशाह मल जन्म जन्म दी कटहीऐ सज्जन सच्चा पातशाह सिर सांद साहो जिस पास बैठिया सोहिया सबना दावे सा बाणी गुरु गुरु है बाणी विच बाणी अमृत सारे गुरबाणी कह सेवक जन मानै प्रतख गुरु निस्तारे
सतनाम श्री वाहे गुरु साहिब जी तनासरे महला पहला जियो तपत है बारो बार ताप ताप खप बहुत बेकार जै तन बाणी विसर जाए ज्यों पक्का रोगी विल लाए जियो तपत है बारो बार तप तप खप बहुत बेकार जै तन बाणी विसर जाए ज्यों पक्का रोगी विल लाए
वाहिगुरु जी का खालसा वाहिगुरु जी की फतेह सतगुरु दी साजी नवाजी होई गुरु रूप गुरु खालसा साध संगत जीओ सतगुरां दी अपार रहमत बख्शिश दा सदका हर साल दी तरह इस वारी भी सतगुरु ने गुरु की सतसंगत करन दा इह सुभाग समा कृपा करके बख्शिया। अज पहले दिन दा दीवान है, आउण वाले दिनां च सतगुरु रहमत बख्शिश करनगे, रल मिल के गुरु के गुण गाउण दा आए हुए कौम दे रागी कौम दे ढाडी कवीशर जथे गुरु का पवित्र इतिहास सुना के निहाल करिया करनगे। भागा वालियां संगतां गुरु के चरणां च पहुंच करके वड्डा भारी लाभ प्राप्त करांगे, सतगुरु की रहमत बख्शिश होवेगी। अज भी इस तरह ढाडी जथिया ने गुरु का जस सुना के निहाल किया है, उपरंत दमदमी टकसाल दे हजूरी कीर्तनिए गुरमुख प्यारे तिना दी रसना द्वारा धन गुरु अर्जन देव जी महाराज के पवित्र शब्द उपदेश काहे रे मन चित वह उद्दम जाया हर हर जीओ परिया सैल पत्थर मह जंत उपाए ताका रिजक आगे कर धरिया। धन गुरु अर्जन देव जी महाराज चोजी प्रीतम जिन्हां नूं धन गुरु रामदास महाराज ने 1638 बिक्रमी नूं गुरता गद्दी दे तख्त ते बिठाया, लेकिन सतगुरु अर्जन साहब जी दे वड्डे भराता बाबा पिरथी चंद जी ਬਹੁਤੀ ਈਰਖਾ ਕਰਿਆ ਕਰਦੇ। ਜਿੰਨੀਆਂ ਕਾਰ ਪਿਟਾਵਾਂ ਸੰਗਤ ਲੈ ਕੇ ਆਉਂਦੀ ਉਹ ਰਸਤੇ ਵਿੱਚੋਂ ਰੋਕ ਲਿਆ ਕਰਦੇ ਅਤੇ ਸੰਗਤ ਨੂੰ ਲੰਗਰ ਛਕਣ ਵਾਸਤੇ ਗੁਰੂ ਕੇ ਲੰਗਰ ਵੱਲ ਭੇਜ ਦਿਆ ਕਰਦੇ। ਲੰਗਰ ਦੀ ਹਾਲਤ ਕਾਫੀ ਕਮਜ਼ੋਰ ਹੋ ਗਈ। ਭਾਈ ਗੁਰਦਾਸ ਸਾਹਿਬ ਜੀ ਗੁਰਸਿੱਖੀ ਦੇ ਪ੍ਰਚਾਰ ਵਾਸਤੇ ਸਤਿਗੁਰਾਂ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਉਹਨਾਂ ਨੂੰ ਭੇਜਿਆ। ਭਾਈ ਸਾਹਿਬ ਜੀ ਨੇ ਕਾਂਸ਼ੀਪੁਰੀ ਕਸ਼ਮੀਰ ਦੇ ਇਲਾਕੇ 'ਚ ਬੜਾ ਭਾਰੀ ਸਮੇਂ ਸਮੇਂ ਪ੍ਰਚਾਰ ਕਰਦੇ ਰਹੇ। ਕਾਂਸ਼ੀਪੁਰੀ 'ਚ ਪ੍ਰਚਾਰ ਕਰ ਰਹੇ ਸਨ ਭਾਈ ਗੁਰਦਾਸ ਸਾਹਿਬ ਜੀ ਉਹਨਾਂ ਦਿਨਾਂ ਵਿੱਚ ਜਦੋਂ ਧੰਨ ਗੁਰੂ ਰਾਮਦਾਸ ਮਹਾਰਾਜ 1638 ਵਿੱਚ ਆਪ ਜੋਤੀ ਜੋਰ ਸਮਾਏ ਹਨ। ਸਤਿਗੁਰੂ ਅਰਜਨ ਸਾਹਿਬ ਗੁਰਤਾ ਗੱਦੀ 'ਤੇ ਸੁਭਾਏ ਮਾਨ ਹੋਏ ਹਨ। ਕੋਈ ਸਮੇਂ ਬਾਅਦ ਵਾਪਸ ਮੁੜ ਕੇ ਭਾਈ ਗੁਰਦਾਸ ਸਾਹਿਬ ਜੀ ਜਦੋਂ ਆਏ ਲੰਗਰ ਦੀ ਹਾਲਤ ਵੇਖੀ ਮਨ 'ਚ ਖਿਆਲ ਆਇਆ ਵੀ ਕੀ ਕਾਰਨ ਬਣ ਗਿਆ ਗੁਰੂ ਕੇ ਲੰਗਰ ਦੀ ਹਾਲਤ ਐਸੀ ਕਿਉਂ ਹੋ ਗਈ ਹੈ। ਸਤਿਗੁਰਾਂ ਨੂੰ ਬੇਨਤੀ ਕੀਤੀ। ਸਤਿਗੁਰੂ ਕਹਿਣ ਲੱਗੇ ਆਪਣੇ ਭੈਣ ਜੀ ਨੂੰ ਸਾਡੇ ਮਾਤਾ ਜੀ ਭਾਨੀ ਜੀ ਨੂੰ ਜਾ ਕੇ ਪੁੱਛੋ। ਮਾਤਾ ਜੀ ਰਸੋਈ ਖਾਨੇ 'ਚ ਬੈਠੇ ਹੋਏ ਸਨ। ਭਾਈ ਗੁਰਦਾਸ ਸਾਹਿਬ ਜੀ ਉਹਨਾਂ ਕੋਲ ਜਾ ਬੈਠੇ, ਭੈਣ ਜੀ ਕੀ ਕਾਰਨ ਲੰਗਰ ਦੀ ਹਾਲਤ ਐਸੀ ਕਿਉਂ ਹੋਈ। ਉਹਨਾਂ ਨੇ ਸਾਰੀ ਵਿਥਿਆ ਸੁਣਾਈ ਵੀ ਵੱਡਾ ਪੁੱਤਰ ਪਿਰਥੀ ਚੰਦ ਬਹੁਤੀ ਈਰਖਾ ਕਰਦਾ ਹੈ, ਜਿੰਨੀਆਂ ਕਾਰ ਪਿਟਾਵਾਂ ਸੰਗਤ ਲੈ ਕੇ ਆਉਂਦੀ ਉਹ ਰਸਤੇ 'ਚ ਰੋਕ ਲੈਂਦਾ ਲੈ ਲੈਂਦਾ ਹੈ, ਸੰਗਤ ਨੂੰ ਗੁੰਮਰਾਹ ਕਰ ਰਿਹਾ ਹੈ। ਪਰ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਪਰਮੇਸ਼ੁਰ ਦੀ ਰਜ਼ਾ ਵਿੱਚ ਹਰ ਵੇਲੇ ਸਿਮਰਨ ਭਗਤੀ ਵਿੱਚ ਲੱਗੇ ਰਹਿੰਦੇ ਹਨ। ਭਾਈ ਸਾਹਿਬ ਜੀ ਨੇ ਸੋਚਿਆ ਵੀ ਇਹ ਉਪਰਾਲਾ ਆਪ ਕਰਨਾ ਚਾਹੀਦਾ ਹੈ। ਬਾਬਾ ਬੁੱਢਾ ਜੀ ਆਦਿਕ ਸਿੱਖਾਂ ਨੂੰ ਨਾਲ ਲੈ ਕੇ ਜਿਹੜਾ ਰਸਤਾ ਲਾਹੌਰ ਵੱਲੋਂ ਅੰਮ੍ਰਿਤਸਰ ਸਾਹਿਬ ਨੂੰ ਆਉਂਦਾ ਸੀ, ਸੰਗਤ ਜਿਸ ਰਸਤੇ ਚੱਲ ਕੇ ਆਉਂਦੀ ਸੀ ਉਸ ਰਸਤੇ 'ਤੇ ਜਾ ਕੇ ਭਰਮ ਭੁਲੇਖਾ ਦੂਰ ਕਰਨ ਵਾਸਤੇ ਆਈਆਂ ਸੰਗਤਾਂ ਨੂੰ ਦੱਸਣ ਦੇ ਲਈ ਅਸਲ ਗੁਰਤਾ ਗੱਦੀ ਦੇ ਮਾਲਕ ਸਤਿਗੁਰੂ ਅਰਜਨ ਸਾਹਿਬ ਜੀ ਹਨ। ਉਸ ਵੇਲੇ ਜਦੋਂ ਸੰਗਤਾਂ ਨੂੰ ਭਾਈ ਸਾਹਿਬ ਜੀ ਦੱਸ ਰਹੇ ਸਨ, ਧੰਨ ਗੁਰੂ ਅਰਜਨ ਦੇਵ ਜੀ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ, ਸਤਿਗੁਰਾਂ ਨੇ ਉਸ ਵੇਲੇ ਸਿੱਖ ਭੇਜ ਕੇ ਭਾਈ ਗੁਰਦਾਸ ਸਾਹਿਬ ਜੀ ਨੂੰ ਕੋਲ ਬੁਲਾਇਆ। ਭਾਈ ਸਾਹਿਬ ਜੀ ਸਤਿਗੁਰਾਂ ਕੋਲ ਆਣ ਬੈਠੇ। ਉਸ ਸਮੇਂ ਸਤਿਗੁਰਾਂ ਨੇ ਇਹ ਸ਼ਬਦ ਜਿਹੜਾ ਕੀਰਤਨ ਦੁਆਰਾ ਸੁਣ ਕੇ ਨਿਹਾਲ ਹੋ ਰਹੇ ਸਾਂ, ਪਰੈਰਾ ਸਾਹਿਬ ਦੇ ਪਾਠ ਵਿੱਚ ਵੀ ਭਾਗਾਂ ਵਾਲੇ ਗੁਰਸਿੱਖ ਜਦੋਂ ਪਾਠ ਕਰਦੇ ਹੈ ਉਸ ਵੇਲੇ ਇਹ ਸ਼ਬਦ ਵੀ ਰਹਿਰਾਸ ਦੇ ਪਾਠ ਵਿੱਚ ਆਉਂਦਾ ਹੈ। ਕਾਹੇ ਰੇ ਮਨ ਚਿਤ ਵਹੇ ਉਦਮ ਜਾਇਆ ਹਰ ਹਰ ਜੀਓ ਪਰਿਐ। ਭਾਈ ਗੁਰਦਾਸ ਸਾਹਿਬ ਨੂੰ ਸਤਿਗੁਰੂ ਅਰਜਨ ਸਾਹਿਬ ਜੀ ਨੇ ਸੰਬੋਧਿਤ ਕੀਤਾ ਹੈ। ਭਾਈ ਸਾਹਿਬ ਜੀ ਕਿਉਂ ਚਿੰਤਾ ਕਰਦੇ ਹੋ, ਕਿਉਂ ਮਨ 'ਚ ਖਿਆਲ ਲਿਆਉਂਦੇ ਹੋ? ਉਹ ਮੇਰਾ ਵਾਹਿਗੁਰੂ ਇੰਨਾ ਸਰਬ ਕਲਾ ਸਮਰੱਥ ਹੈ, ਸੈਲ ਪੱਥਰ ਮਹਿ ਜਾਣਤੇ ਉਹ ਪਾਏ ਤਾਕਾ ਰਿਜਕ ਆਗੈ ਕਰ ਧਰਿਆ। ਖੁਸ਼ਕ ਪੱਥਰਾਂ ਵਿੱਚ ਕੀੜਿਆਂ ਨੂੰ ਪੈਦਾ ਕਰਕੇ ਉਹਨਾਂ ਦੀ ਰੋਜੀ ਰੋਟੀ ਦਾ ਪ੍ਰਬੰਧ ਵੀ ਉਸ ਮਾਲਕ ਨੇ ਕੀਤਾ ਹੋਇਆ ਹੈ, ਤੁਹਾਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ। ਧੰਨ ਗੁਰੂ ਅਰਜਨ ਦੇਵ ਜੀ ਭਾਈ ਗੁਰਦਾਸ ਸਾਹਿਬ ਜੀ ਨੂੰ ਉਪਦੇਸ਼ ਦੇ ਕੇ ਨਿਹਾਲ ਕਰ ਰਹੇ ਸਨ। ਉਸੇ ਸਮੇਂ ਹੀ ਖਾਲਸਾ ਜੀ ਭਾਈ ਮਾਧੋ ਜੀ ਕਸ਼ਮੀਰ ਦੇ ਇਲਾਕੇ 'ਚ ਸਿੱਖੀ ਦਾ ਪ੍ਰਚਾਰ ਕਰਿਆ ਕਰਦੇ। ਉਹ ਸੰਗਤ ਲੈ ਕੇ ਕਸ਼ਮੀਰ ਦੀ ਸਤਿਗੁਰੂ ਅਰਜਨ ਸਾਹਿਬ ਜੀ ਦੇ ਦਰਸ਼ਨ ਕਰਨ ਆਣ ਪਹੁੰਚੇ। ਉਸ ਸਮੇਂ ਉਹਨਾਂ ਦਾ ਇੱਕ ਸੇਵਕ ਸੀ ਜਿਹੜਾ ਹਨੇਰੇ ਹੁੰਦੇ ਤੱਕ ਬਾਦਸ਼ਾਹ ਨੇ ਪਾਬੰਦੀ ਲਾਈ ਸੀ ਵੀ ਚੋਰੀਆਂ ਹੁੰਦੀਆਂ ਨੇ, ਸਮੇਂ ਨਾਲ ਹੀ ਸਭ ਸਮਾਪਤੀਆਂ ਹੋ ਜਾਇਆ ਕਰਨ, ਲੋਕ ਆਪਣੀਆਂ ਦੁਕਾਨਾਂ ਬੰਦ ਕਰਕੇ ਘਰੋ ਘਰ ਹੀ ਬੂਹੇ ਮਾਰ ਲਿਆ ਕਰਨ ਤਾਂ ਕਿ ਚੋਰੀ ਦਾ ਖਦਸ਼ਾ ਨਾ ਰਹੇ। ਭਾਈ ਮਾਧੋ ਜੀ ਦਾ ਕਾਫੀ ਰਾਤ ਤੱਕ ਦੀਵਾਨ ਲੱਗਾ ਰਹਿੰਦਾ, ਸੰਗਤਾਂ ਨੂੰ ਕਥਾ ਉਪਦੇਸ਼ ਦੇ ਕੇ ਨਿਹਾਲ ਕਰਿਆ ਕਰਦੇ। ਲੇਕਿਨ ਸੰਗਤ ਨੇ ਬੇਨਤੀ ਕੀਤੀ, ਭਾਈ ਮਾਧੋ ਜੀ ਬਾਦਸ਼ਾਹ ਦਾ ਹੁਕਮ ਹੈ, ਸਮੇਂ ਨਾਲ ਸਮਾਪਤੀ ਕਰ ਦਿਆ ਕਰੀਏ। ਕਹਿਣਗੇ ਠੀਕ ਹੈ ਭਾਈ। ਕੁਛ ਦਿਨ ਇਸ ਤਰ੍ਹਾਂ ਸਿਲਸਿਲਾ ਚੱਲਦਾ ਰਿਹਾ। ਬ੍ਰਹਮ ਗਿਆਨੀ ਗੁਰੂ ਕੇ ਪਿਆਰੇ ਇੱਕ ਦਿਨ ਮੌਜ ਵਿੱਚ ਆਏ, ਚੇਤਾ ਹੀ ਭੁੱਲ ਗਿਆ ਸਮੇਂ ਦਾ, ਸੰਗਤਾਂ ਨੂੰ ਗੁਰੂ ਉਪਦੇਸ਼ ਸੰਗਤ ਨਿਹਾਲ ਦੇ ਕਰਕੇ ਨਿਹਾਲ ਕਰ ਰਹੇ ਸਨ। ਸੰਗਤ ਸਹੀਏ ਸਹੀਜੇ ਬਾਦਸ਼ਾਹ ਦੇ ਹੁਕਮ ਦੇ ਕਾਰਨ ਕਰਕੇ ਉੱਠ ਕੇ ਚਲੇ ਗਈ। ਇੱਕੋ ਹੀ ਸਿੱਖ ਬੈਠਾ ਰਿਹਾ। ਜਦੋਂ ਕਥਾ ਦਾ ਭੋਗ ਪਿਆ, ਵਾਪਸ ਮੁੜ ਕੇ ਜਦੋਂ ਗਿਆ, ਉਸ ਵੇਲੇ ਸਿਪਾਹੀਆਂ ਕਰਮਚਾਰੀਆਂ ਨੇ ਉਹਨੂੰ ਫੜ ਲਿਆ। ਜਦੋਂ ਪਤਾ ਕੀਤਾ, ਉਸ ਸਮੇਂ ਘਰਦਿਆਂ ਨੂੰ ਜਾ ਕੇ ਪੁੱਛਿਆ, ਉਹਨਾਂ ਨੂੰ ਜਵਾਬ ਦੇ ਦਿੱਤਾ ਕੋਈ ਉਹਦਾ ਵਾਰਸ ਨਾ ਬਣਿਆ। ਬਾਦਸ਼ਾਹ ਨੇ ਆਖਿਆ ਸੂਲੀ 'ਤੇ ਝਾੜ ਦਿੱਤਾ ਜਾਵੇ। ਲੱਕੜ ਦੀ ਸੂਲੀ ਹੁੰਦੀ ਸੀ, ਜਦੋਂ ਸੂਲੀ 'ਤੇ ਚੜਾਇਆ ਉਸ ਬੱਚੇ ਨੂੰ, ਨੌਜਵਾਨ ਗੱਭਰੂ ਨੂੰ, ਉਹ ਚਾਟੀ ਖਾਲਸਾ ਜੀ, ਉਹ ਲਗਰਾਂ ਜੀਆਂ ਹਰੀਆਂ ਨਿਕਲੀਆਂ ਅਤੇ ਉਹ ਸੂਲੀ ਜਿਹੜੀ ਸੀ ਉਹ ਵਿਗਾੜ ਨਾ ਕੋਈ ਸਕੇ, ਉਹ ਲੱਕੜ ਹਰੀ ਹੋ ਗਈ, ਸੁੱਕੀ ਹੋਈ, ਜਿਹੜੀ ਤਿੱਖੀ ਕੀਤੀ ਹੋਈ ਸੀ ਸੂਲੀ ਬਣਾਈ ਹੋਈ ਸੀ। ਜਦੋਂ ਇਹ ਕੌਤਕ ਵਰਤਿਆ, ਕੋਈ ਸਮੇਂ ਬਾਅਦ ਭਾਈ ਮਾਧਵ ਜੀ ਗੁਰੂ ਅਰਜਨ ਸਾਹਿਬ ਜੀ ਦੇ ਦਰਸ਼ਨ ਕਰਨ ਅੰਮ੍ਰਿਤਸਰ ਸਾਹਿਬ ਆਏ। ਸਤਿਗੁਰੂ ਅਰਜਨ ਸਾਹਿਬ ਜੀ ਭਾਈ ਗੁਰਦਾਸ ਸਾਹਿਬ ਜੀ ਨੂੰ ਇਹ ਸ਼ਬਦ ਫਰਮਾ ਕੇ ਉਪਦੇਸ਼ ਦੇ ਰਹੇ ਸਨ। ਉਹਨੇ ਚਿਰ ਨੂੰ ਭਾਈ ਮਾਧੋ ਜੀ ਨੇ ਆਣ ਮੱਥਾ ਟੇਕਿਆ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਰਹਾਉ ਦੀਆਂ ਜਿਹੜੀਆਂ ਦੋ ਤੁਕਾਂ ਨੇ, ਉਹ ਭਾਈ ਮਾਧੋ ਨੂੰ ਸੰਬੋਧਨ ਕਰਦਿਆਂ ਹਜ਼ੂਰ ਨੇ ਉਪਦੇਸ਼ ਬਖਸ਼ਿਆ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਧਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ, ਸੁੱਕੀ ਕਾਸ਼ਟ ਲੱਕੜ ਵੀ ਹਰੀ ਹੋ ਗਈ ਭਾਈ ਮਾਧੋ। ਸੋ ਉਸ ਸਮੇਂ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਦਿੱਤਾ, ਇਹਨੂੰ ਖਾਲਸਾ ਜੀ ਕੜਾਇਆ ਅਲੰਕਾਰ ਕਹਿੰਦੇ ਨੇ, ਵਿਦਵਾਨ ਪੁਰਸ਼ ਕੜਾਇਆ ਅਲੰਕਾਰ ਹੈ। ਜਿਹੜਾ ਮਿਸਤਰੀ ਹੁੰਦਾ ਨਾ, ਜਦੋਂ ਕੜਾਇਆ ਬਣਾਉਂਦਾ ਹੋਵੇ ਵੱਡਾ ਕੜਾਇਆ, ਅਤੇ ਉਹ ਵਿੱਚ ਵਿਚਾਲੇ ਕੋਈ ਸੂਈ ਤਿੱਖੀ ਕਰਾਉਣ ਆ ਗਿਆ, ਕੋਈ ਰੰਬਾ ਤਿੱਖਾ ਕਰਾਉਣ ਆ ਗਿਆ, ਕੋਈ ਦਾਤਰੀ ਨੂੰ ਦੰਦੇ ਕਢਾਉਣ ਆ ਗਿਆ, ਉਹ ਛੋਟਾ ਛੋਟਾ ਕੰਮ ਜਿਹੜਾ ਵੱਡਾ ਕੰਮ ਛੱਡ ਕੇ ਨਾ ਕਰਦਾ ਕਰਦਾ ਛੋਟਾ ਜਿਹਾ ਝੱਟ ਨਿਬੇੜ ਦਿੰਦਾ, ਅਤੇ ਉਹ ਅਗਲੇ ਗਾਹਕ ਨੂੰ ਤੋੜ ਦਿੰਦਾ ਵੀ ਲੈ ਭਾਈ ਤੂੰ ਜਾ। ਫਿਰ ਵਿਹਲੇ ਟਾਈਮ 'ਤੇ ਉਹ ਆਪਦੇ ਲੰਮੇ ਚੌੜੇ ਕੰਮ ਨੂੰ, ਕੜਾਏ ਬਣਾਉਣ ਉਹ ਲੱਗਾ ਰਹਿੰਦਾ ਹੈ। ਇਸੇ ਤਰ੍ਹਾਂ ਉਪਦੇਸ਼ ਦੇ ਰਹੇ ਨੇ ਭਾਈ ਗੁਰਦਾਸ ਸਾਹਿਬ ਜੀ ਨੂੰ। ਉਪਦੇਸ਼ ਦਿੰਦਿਆਂ ਦਿੰਦਿਆਂ ਭਾਈ ਮਾਧੋ ਜੀ ਆ ਗਏ, ਅਤੇ ਹਜ਼ੂਰ ਨੇ ਦੋ ਤੁਕਾਂ ਦਾ ਉਪਦੇਸ਼ ਭਾਈ ਮਾਧੋ ਨੂੰ ਵੀ ਦੇ ਕੇ ਨਿਹਾਲ ਕੀਤਾ। ਅਗਲੀਆਂ ਤੁਕਾਂ 'ਚ ਰਹਾਉ ਤੋਂ ਬਾਅਦ ਫਿਰ ਭਾਈ ਗੁਰਦਾਸ ਸਾਹਿਬ ਜੀ ਨੂੰ ਸੰਬੋਧਿਤ ਕੀਤਾ, ਜਨਨ ਪਿਤਾ ਲੋਕ ਸੁੱਤ ਬਣਤਾ, ਕੋਏ ਨਾ ਕਿਸ ਕੀ ਧਰਿਆ, ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭਾਉ ਕਰਿਆ, ਊਡੇ ਊਡ ਆਵੇ ਸਹਿ ਕੋਸਾਂ, ਤਿਸ ਪਾਛੈ ਬਚਰੇ ਛਰਿਆ, ਤਿਨ ਕਵਣ ਖੁਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਸਤਿਗੁਰੂ ਕਹਿਣਗੇ ਭਾਈ ਗੁਰਦਾਸ, ਕੂੰਜਾਂ ਆਉਂਦੀਆਂ ਨੇ ਪਿੱਛੇ, ਬੱਚੇ ਦੇ ਆਉਂਦੀਆਂ ਨੇ ਅਤੇ ਆਪ ਚੋਗੇ ਚੁਗਣ ਵਾਸਤੇ ਆ ਜਾਂਦੀਆਂ ਹਨ, ਲੇਕਿਨ ਜਿਹੜੀ ਕੂੰਜ ਸਿਮਰਨ ਦੁਆਰਾ ਬੱਚੇ ਨੂੰ ਯਾਦ ਰੱਖੇ, ਉਹ ਅੰਡੇ 'ਚ ਪਿਆ ਹੋਇਆ ਬੱਚਾ ਜਿਹੜਾ ਉਹ ਨਵਾਂ ਨਰਵਾ ਰਹਿੰਦਾ ਹੈ, ਅਤੇ ਉਹ ਅੰਡਾ ਪੱਕਦਾ ਹੈ ਅਤੇ ਕੂੰਜ ਦਾ ਬੱਚਾ ਬਾਹਰ ਨਿਕਲ ਕੇ ਫਿਰ ਉਹ ਆਪਣੀ ਮਾਂ ਡਾਰ ਵਿੱਚ ਆਣ ਮਿਲਦਾ ਹੈ। ਕੇਵਲ ਵਾਹਿਗੁਰੂ ਪਰਮੇਸ਼ਰ ਨੇ ਉਹਦੇ ਸਿਮਰਨ ਵਿੱਚ ਇਹ ਸ਼ਕਤੀ ਭਰੀ ਹੋਈ ਹੈ, ਸਿਮਰਨ ਵਿੱਚ ਹੈ। ਹਜ਼ੂਰ ਕਹਿਣ ਲੱਗੇ, ਵੇਖ ਵਾਹਿਗੁਰੂ ਪਰਮੇਸ਼ਰ ਦੀ ਕੈਸੀ ਰਹਿਮਤ ਹੈ, ਉਹ ਕੂੰਜ ਵਿਚਾਰੀ ਸਿਮਰਨ ਕਰਦੀ ਹੈ ਬੱਚੇ ਦਾ, ਅਤੇ ਬੱਚਾ ਨੌਂ ਬਰਨੌ ਰਹਿੰਦਾ ਹੈ। ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ ਪੜ੍ਹਨ ਵਾਲਿਆਂ ਨੇ ਇਹ ਬਚਨ ਪੜ੍ਹਿਆ ਹੋਵੇਗਾ। ਜਿਹੜਾ ਕੱਛੂ ਕੁੰਮਾ ਹੁੰਦਾ ਨਾ ਖਾਲਸਾ ਜੀ, ਉਹਦੇ ਧਿਆਨ ਵਿੱਚ ਬੜੀ ਸ਼ਕਤੀ ਹੁੰਦੀ ਹੈ। ਉਹ ਬਰੇਤੀ ਦੇ ਉੱਪਰ ਆ ਕੇ ਕੱਛੂ ਕੁੰਮੀ ਬਾਹਰ ਅੰਡਾ ਦੇ ਜਾਂਦੀ ਹੈ, ਰਹਿੰਦੀ ਪਾਣੀ ਵਿੱਚ ਹੈ। ਜਿੰਨਾ ਸਮਾਂ ਪਾਣੀ 'ਚ ਰਹਿ ਸਕਦਾ ਕੱਛੂ ਕੁੰਮਾ, ਉਹ ਬਰੇਤੀ 'ਤੇ ਵੀ ਰਹਿ ਸਕਦਾ ਹੈ। ਉਹ ਬਾਹਰ ਆ ਕੇ ਖੁਸ਼ਕ ਥਾਂ 'ਤੇ ਅੰਡਾ ਦੇ ਦਿੰਦੀ ਹੈ, ਕੱਛੂ ਕੁੰਮੀ ਆਪ ਪਾਣੀ ਵਿੱਚ ਚਲੀ ਜਾਂਦੀ ਹੈ, ਪਰ ਆਪਣੇ ਬੱਚੇ ਦਾ ਧਿਆਨ ਧਰ ਕੇ ਰੱਖਦੀ ਹੈ। ਉਹਦੇ ਧਿਆਨ ਵਿੱਚ ਵਾਹਿਗੁਰੂ ਨੇ ਸ਼ਕਤੀ ਭਰੀ ਹੋਈ ਹੈ। ਉਹ ਅੰਡਾ ਪੱਕਦਾ ਹੈ ਅਤੇ ਉਹ ਰਿੜਦਾ ਰਿੜਦਾ ਬੱਚਾ ਅੰਡੇ 'ਚੋਂ ਬਾਹਰ ਨਿਕਲ ਕੇ ਆਪਣੀ ਮਾਂ ਨੂੰ ਆਣ ਮਿਲਦਾ ਹੈ। ਸਤਿਗੁਰੂ ਨੇ ਭਗਤ ਰਸਨਾਂ ਦੁਆਰਾ, ਭਗਤ ਧੰਨਾ ਜੀ ਦੇ ਰਸਨਾਂ ਦੁਆਰਾ, ਆਸਾ ਰਾਗ ਦੀ ਭਗਤ ਬਾਣੀ ਵਿੱਚ ਇਸ ਗੱਲ ਦਾ ਹਵਾਲਾ ਹਜ਼ੂਰ ਨੇ ਕਿਰਪਾ ਕਰਕੇ ਬਖਸ਼ਿਆ। ਪਰ ਉਸ ਮਾਂ ਨੂੰ ਨਾ ਤਾਂ ਅਸਥਣ ਲੱਗੇ ਨੇ ਕਿ ਦੁੱਧ ਚੁੰਘਾ ਸਕੇ, ਨਾ ਉਹਨੂੰ ਖੰਭ ਲੱਗੇ ਨੇ ਕਿ ਉਡਾਰੀ ਮਾਰ ਕੇ ਕਿਤੇ ਕੱਛੂ ਕੁੰਮੀ ਚੋਗਾ ਹੀ ਲਿਆ ਕੇ ਦੇ ਸਕੇ। ਕੇਵਲ ਉਹਦੇ ਧਿਆਨ ਵਿੱਚ ਕੁਦਰਤ ਨੇ ਸ਼ਕਤੀ ਭਰੀ ਹੈ ਅਤੇ ਉਹਦੀ ਬੱਚੇ ਦੀ ਸਹਾਇਤਾ ਪੂਰੇ ਧਿਆਨ ਦੁਆਰਾ ਪਰਮੇਸ਼ਰ ਕਰਦਾ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਵਾਰਾਂ 'ਚ ਜ਼ਿਕਰ ਕੀਤਾ, ਕਛੂ ਆਂਡਾ ਧਿਆਨ ਧਾਰ ਤਰ ਪਰਪੱਕ ਨਦੀ ਵਿੱਚ ਆਣਾ। ਉਹ ਕਛੂ ਕੁਮੇ ਦੇ ਧਿਆਨ ਵਿੱਚ ਵਾਹਿਗੁਰੂ ਨੇ ਸ਼ਕਤੀ ਭਰੀ ਹੋਈ ਹੈ। ਭਗਤ ਧੰਨਾ ਜੀ ਨੇ ਆਸਾ ਰਾਗ ਦੀ ਭਗਤ ਬਾਣੀ 'ਚ ਇਹ ਬਚਨ ਕਹੇ ਨੇ, ਕੁੰਮੀ ਜਲ ਮਾਹੇ ਤਨ ਤਿਸ ਬਾਹਰ, ਪੰਖ ਖੀਰ ਤਿੰਨ ਨਾਹੀ, ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਾਹੇ। ਉਹ ਵਾਹਿਗੁਰੂ ਪਰਮੇਸ਼ਰ ਕੈਸਾ ਉੱਥੇ ਵੀ ਸਹਾਇਤਾ ਕਰਦਾ ਹੈ, ਉੱਥੇ ਵੀ ਰੱਖਿਆ ਸਹਾਇਤਾ, ਉਸ ਕਛੂ ਕੁੰਮੇ ਨੇ ਬੱਚੇ ਦੀ ਵੀ ਸਹਾਇਤਾ ਕਰਦਾ ਵਾਹਿਗੁਰੂ ਪਰਮੇਸ਼ਰ। ਤੇ ਫਿਰ ਭਗਤ ਧੰਨਾ ਜੀ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਅਗਲੀ ਅਖੀਰਲੀ ਤੁਕ ਵਿੱਚ, ਪਾਖਨ ਕੀਟ ਗੁਪਤ ਹੋਏ ਰਹਿਤਾ ਤਾਚੋ ਮਾਰਗ ਨਾਹੀ, ਕਹੇ ਧੰਨਾ ਪੂਰਨ ਤਾਹੂ ਕੋ ਮਾਤਰੇ ਜੀ ਡਰਾਹੇ। ਖੁਸ਼ਕ ਪੱਥਰ ਦੇ ਵਿੱਚ ਕੀੜੇ ਨੂੰ ਪੈਦਾ ਕਰਕੇ ਉਹਦੀ ਰੋਜੀ ਰੋਟੀ ਦਾ ਪ੍ਰਬੰਧ ਉੱਥੇ ਵੀ ਮਾਲਕ ਨੇ ਕੀਤਾ ਹੋਇਆ ਹੈ। ਸੰਤ ਬਾਬਾ ਸੁੰਦਰ ਸਿੰਘ ਸਾਹਿਬ ਜੀ ਭਿੰਡਰਾਂ ਵਾਲੇ ਮਹਾਂਪੁਰਖ, ਆਪਣੇ ਜ਼ਿਲ੍ਹੇ ਗੁਰਦਾਸਪੁਰ 'ਚ ਬੋਪਾ ਰਾਜ ਵਾਲੀ ਨਹਿਰੇ ਨਹਿਰ ਜਥੇ ਸੰਗਤ ਸਮੇਤ ਤੁਰੇ ਜਾ ਰਹੇ ਸੀ ਅਤੇ ਅੱਗੇ ਮਜ਼ਦੂਰ ਪੱਥਰ ਚੀਰ ਰਹੇ ਸਨ ਨਹਿਰ ਦੀ ਪਟੜੀ 'ਤੇ। ਮਹਾਂਪੁਰਖ ਤੁਰੇ ਜਾ ਰਹੇ ਸੀ, ਉਹ ਪੱਥਰ ਚੀਰਨ ਵਾਲੇ ਮਜ਼ਦੂਰਾਂ ਨੇ ਪੱਥਰ ਚੀਰਿਆ, ਸਿੰਘਾਂ ਨੇ ਵੇਖਿਆ ਉਹ ਵਿੱਚੋਂ ਖੋੜ ਨਿਕਲੀ ਪੱਥਰ 'ਚੋਂ। ਜਦ ਉਸ ਖੋੜ ਨੂੰ ਵੇਖਿਆ ਵਿੱਚ ਕੀੜਾ ਸੀ, ਮਹਾਂਪੁਰਖਾਂ ਨੇ ਬੇਨਤੀ ਕੀਤੀ ਜੀ ਕੀੜਾ ਵਿੱਚੋਂ ਨਿਕਲਿਆ ਪੱਥਰ ਦੀ ਖੋੜ ਵਿੱਚੋਂ। ਮਹਾਂਪੁਰਖ ਕਹਿਣਗੇ ਵੇਖੋ ਭਾਈ ਇਸ ਕੀੜੇ ਦੇ ਖਾਣ ਵਾਸਤੇ ਕੁਝ ਹੈ। ਜਦੋਂ ਚੰਗੀ ਤਰ੍ਹਾਂ ਫੋਲਿਆ ਨਾ ਉਸ ਪੱਥਰ ਨੂੰ ਵੇਖਿਆ ਤਾਂ ਇੱਕ ਬੰਨੇ ਮਿੱਠੀ ਸ਼ੱਕਰ 'ਚ ਰਸਨਾਂ 'ਤੇ ਲਾ ਕੇ ਵੇਖੀ ਮਿੱਠੀ ਸ਼ੱਕਰ ਹੈ। ਮਹਾਂਪੁਰਖ ਕਹਿਣਗੇ ਧੰਨ ਗੁਰੂ ਅਰਜਨ ਦੇਵ, ਆਪ ਜੀ ਦੀ ਤੁਰਕੀ ਬਾਣੀ ਦੇ ਸ੍ਰੀਮੁਖ ਵਾਗ ਸਦਾ ਹੀ ਸੱਚੇ ਨੇ। ਕਾਹੇ ਰੇ ਮਨ ਚਿਤ ਵਹੇ ਉਦਮ, ਜਾਇਆ ਹਰ ਹਰ ਜੀਓ ਪਰਿਆ, ਸੈਲ ਪੱਥਰ ਮਹਿ ਜੰਤ ਉਪਾਏ, ਤਾਂ ਕਾ ਰਿਜਕ ਆਗੈ ਕਰ ਧਰਿਆ। ਖੁਸ਼ਕ ਪੱਥਰਾਂ 'ਚ ਕੀੜਿਆਂ ਨੂੰ ਪੈਦਾ ਕਰਕੇ ਵੀ ਰੋਜੀ ਰੋਟੀ ਦਾ ਪ੍ਰਬੰਧ ਕੀਤਾ ਹੋਇਆ ਮਾਲਕ, ਤੇਰੇ ਵਰਗਾ ਕੋਈ ਦਾਤਾ ਦੁਨੀਆਂ 'ਚ ਲੱਭ ਨਹੀਂ ਸਕਦਾ। ਐਸੀ ਕਿਰਪਾ ਦਾ ਤੂੰ ਕਰਨਹਾਰਾ ਪਰਮੇਸ਼ਰ ਹੈ। ਅਸੀਂ ਬੜੀ ਚਿੰਤਾ ਚੁੱਕੀ ਫਿਰਦੇ ਹਾਂ ਵੀ ਮੈਂ ਨਾ ਕਮਾਵਾਂ ਅਤੇ ਪਰਿਵਾਰ ਦਾ ਕੰਮ ਕਿਵੇਂ ਚੱਲੇ, ਮੈਂ ਕਮਾਈ ਨਾ ਕਰਾਂ ਅਤੇ ਸਾਰਾ ਟੱਬਰ ਪਲੇ ਕਿਵੇਂ, ਬੱਚਿਆਂ ਦਾ ਕੀ ਬਣੇਗਾ, ਘਰਵਾਲੀ ਦਾ ਕੀ ਬਣੇਗਾ, ਮੈਂ ਹੀ ਤਾਂ ਕਮਾਈ ਕਰਦਾ। ਇਹ ਚਿੰਤਾ ਕੇਵਲ ਅਤੇ ਕੇਵਲ ਇਕੱਲੇ ਮਨੁੱਖ ਨੂੰ ਹੈ, ਬਾਕੀ ਕਿਸੇ ਨੂੰ ਚਿੰਤਾ ਨਹੀਂ। ਨਾ ਪਸ਼ੂਆਂ ਨੂੰ ਚਿੰਤਾ, ਨਾ ਪੰਛੀਆਂ ਨੂੰ ਚਿੰਤਾ, ਨਾ ਘਰ ਬਣਾਉਣ ਦੀ ਚਿੰਤਾ ਹੈ। ਇਹ ਸਾਰੀ ਚਿੰਤਾ ਸਾਨੂੰ ਲੱਗੀ ਹੋਈ ਹੈ, ਪਰ ਅਸੀਂ ਚਿੰਤਾ ਦੇ ਗ੍ਰਸੇ ਹੋਏ ਹਾਂ। ਭਗਤ ਰਸਨਾਂ ਦੇ ਪਵਿੱਤਰ ਬਚਨ ਨੇ, ਮਨੁੱਖ ਨੇ ਬੜੀ ਚਿੰਤਾ ਲਾਈ ਵੀ ਘਰ ਸੋਹਣਾ ਬਣਾਉਣਾ ਹੈ, ਜ਼ਮੀਨ ਭਾਂਡਾ, ਔਰ ਇਸੇ ਤਰ੍ਹਾਂ ਸਾਰੇ ਪ੍ਰਬੰਧ ਕੀਤੇ, ਗਰਮੀ ਦੇ ਪ੍ਰਬੰਧ, ਸਰਦੀ ਦੇ ਪ੍ਰਬੰਧ ਹੈ। ਪਰ ਭਗਤ ਜੀ ਕਹਿੰਦੇ ਨੇ ਫਰੀਦ ਸਾਹਿਬ, ਮੈਂ ਬਲਿਹਾਰ ਜਾਵਾਂ ਨਾ ਪੰਖੀਆਂ ਦੀ ਦੁਨੀਆਂ ਵਿੱਚੋਂ, ਕਹਿਰਾਂ ਦੀ ਗਰਮੀ ਤਾਂ ਵੀ ਬਾਹਰ, ਕਹਿਰਾਂ ਦੀ ਸਰਦੀ ਬਰਫ਼ ਪੈਂਦੀ ਹੈ ਤਾਂ ਵੀ ਬਾਹਰ, ਮੀਂਹ ਚਖੇੜਾ ਵੀ ਬਾਹਰ, ਸਭ ਕੁਝ ਝੱਲਿਆ ਅਤੇ ਫਿਰ ਵੀ ਵਾਹਿਗੁਰੂ ਪਰਮੇਸ਼ਰ ਦਾ ਸ਼ੁਕਰਾਨਾ ਹੀ ਕਰਨਾ ਜਾਣਦੇ ਨੇ। ਅਸੀਂ 36 ਤਰ੍ਹਾਂ ਦੇ ਪਦਾਰਥ ਖਾ ਕੇ ਵੀ, ਔਰ ਸੋਹਣੇ ਘਰ ਬਾਰ ਸਭ ਕੁਝ ਵਾਹਿਗੁਰੂ ਦਾ ਬਖਸ਼ਿਆ ਹੋਇਆ ਪਾ ਕੇ ਵੀ ਉਹਨੂੰ ਕਦੇ ਯਾਦ ਨਹੀਂ ਕਰਦੇ। ਫਰੀਦ ਸਾਹਿਬ ਕਹਿੰਦੇ, ਮੈਂ ਪੰਛੀਆਂ ਦੀ ਦੁਨੀਆਂ ਤੋਂ ਕੁਰਬਾਨ ਜਾਵਾਂ, ਫਰੀਦਾ ਹੋਂ ਬਲਿਹਾਰੀ ਤਿੰਨ ਪੰਖੀਆਂ, ਜੰਗਲ ਜਿੰਨਾ ਵਾਸ, ਕੱਕਰ ਚੁਗਣ ਥਲ ਵਸਣ, ਰੱਬ ਨਾ ਛੋਡਣ ਪਾਸ। ਫਿਰ ਵੀ ਰੱਬ ਦਾ ਧੰਨਵਾਦ ਕਰਦੇ ਨੇ, ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਨੇ, ਪਰਮੇਸ਼ਰ ਤੇਰਾ ਧੰਨਵਾਦ ਹੈ। ਔਰ ਇਹ ਕੇਵਲ ਮਨੁੱਖ ਹੈ ਜਿਹੜਾ ਖੁਦਗਰਜ ਹੋ ਗਿਆ ਅਤੇ ਪਰਮੇਸ਼ਰ ਨੂੰ ਭੁੱਲ ਹੀ ਗਿਆ। ਉਹ ਵਾਹਿਗੁਰੂ ਨੇ ਸਾਰੇ ਪ੍ਰਬੰਧ ਕੀਤੇ ਹੋਏ ਨੇ। ਦਸਮ ਪਾਤਸ਼ਾਹ ਚੋਜੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਸਾਹਿਬ ਹੈ, ਸਤਿਗੁਰਾਂ ਦੇ ਕੋਲ ਇੱਕ ਸਿੱਖ ਘਰੋਂ ਕੁਝ ਗਰੀਬ ਸੀ, ਆਨੰਦਪੁਰ ਸਾਹਿਬ ਸੇਵਾ ਕਰਨ ਵਾਸਤੇ ਆ ਗਿਆ। ਕੋਈ ਸਮੇਂ ਬਾਅਦ ਬੇਨਤੀ ਕੀਤੀ, ਸਤਿਗੁਰੂ ਜੀ ਆਗਿਆ ਬਖਸ਼ੋ, ਮੈਂ ਘਰ ਜਾਣਾ ਚਾਹੁੰਦਾ। ਸਤਿਗੁਰੂ ਕਹਿਣਗੇ, ਗੁਰਮੁਖਾ ਕੋਈ ਸਮਾਂ ਹੋਰ ਇੱਥੇ ਸੇਵਾ ਕਰ, ਸੱਚੇ ਪਾਤਸ਼ਾਹ ਜੀ ਮੈਂ ਇੱਥੇ ਰਹਿ ਗਿਆ ਅਤੇ ਮੇਰੇ ਨਿਆਣਿਆਂ ਦਾ ਪਰਿਵਾਰ ਦਾ ਪਾਲਣ ਪੋਸ਼ਣ ਕੌਣ ਕਰੇਗਾ। ਬੱਚੇ ਭੁੱਖੇ ਮਰ ਜਾਣਗੇ, ਘਰ ਵਾਲੀ ਭੁੱਖੀ ਮਰ ਜਾਵੇਗੀ। ਇਸ ਕਰਕੇ ਰਿਹਾ ਗੁਜ਼ਾਰਾ ਨਹੀਂ ਹੁੰਦਾ, ਸਤਿਗੁਰੂ ਆਪ ਕਿਰਪਾ ਕਰੋ ਤੇ ਮੈਨੂੰ ਖੁਸ਼ੀ ਬਖਸ਼ੋ, ਮੈਨੂੰ ਜਾਣ ਦਿਓ। ਸਤਿਗੁਰੂ ਕਹਿਣਗੇ ਨਹੀਂ ਪ੍ਰੇਮੀਆਂ, ਕੋਈ ਸਮਾਂ ਸਾਡੇ ਕੋਲ ਠਹਿਰ ਹੈ। ਕੋਈ ਦਿਨ ਠਹਿਰਿਆ, ਪਰ ਫਿਰ ਸਤਿਗੁਰੂ ਨਾਲ ਰੋਜ਼ ਹੀ ਬੇਨਤੀ ਕਰਿਆ ਕਰੇ। ਇੱਕ ਦਿਨ ਮੌਜ ਦੇ ਮਾਲਕ ਸਤਿਗੁਰੂ ਕਹਿਣਗੇ ਚੰਗਾ ਭਾਈ ਚੱਲ ਤਿਆਰੀ ਕਰ ਲਾ ਤੇ ਜਾ ਚਲਾ ਜਾ। ਮੌਜ ਦੇ ਮਾਲਕ ਸਤਿਗੁਰੂ ਜਿਸ ਰਸਤੇ ਨੇ ਆਪਣੇ ਪਿੰਡ ਨੂੰ ਜਾਣਾ ਸੀ ਨਾ, ਉਸ ਰਸਤੇ ਨਗਰ ਨਿਵਾਸੀ ਸੰਗਤ ਦਾ ਇੱਕ ਨਗਰ ਸੀ। ਸਤਿਗੁਰੂ ਨੇ ਹੁਕਮਨਾਮਾ ਲਿਖ ਕੇ ਦਿੱਤਾ, ਲੈ ਭਾਈ ਆ ਸੰਗਤ ਰਸਤੇ ਵਿੱਚ ਹੈ, ਉਸ ਨਗਰ ਦੀ ਸੰਗਤ ਨੂੰ ਆ ਸਾਡਾ ਹੁਕਮਨਾਮਾ ਦਿੰਦਾ ਜਾਵੇ। ਉਸ ਹੁਕਮਨਾਮੇ 'ਤੇ ਲਿਖਿਆ ਹੋਇਆ ਵੀ ਇਹ ਸਿੰਘ ਜਿਹੜਾ ਨਾ, ਇਹ ਭਾਵੇਂ ਜਿੰਨਾ ਮਰਜ਼ੀ ਤੁਹਾਨੂੰ ਕਹੇ, ਤੁਸੀਂ ਘੱਟੋ ਘੱਟ ਇਹਨੂੰ 6 ਮਹੀਨੇ ਆਪਣੇ ਕੋਲ ਜ਼ਰੂਰ ਟਿਕਾਉਣਾ ਹੈ, ਇਹਦੇ ਕੋਲੋਂ ਸੰਗਤ ਕਰਨੀ ਅਤੇ ਗੁਰ ਉਪਦੇਸ਼ ਗ੍ਰਹਿਣ ਕਰਨਾ, ਕਥਾ ਆਦਿਕ ਸੁਣਨੇ, ਭਾਵੇਂ ਜਿੰਨਾ ਮਰਜ਼ੀ ਯਤਨ ਕਰੇ 6 ਮਹੀਨੇ ਨੇ ਇਹਨੂੰ ਜਾਣ ਦੇਣਾ। ਇਸੇ ਤਰ੍ਹਾਂ ਹੀ ਹੋਇਆ ਜਦੋਂ ਉੱਥੇ ਆਪਣੇ ਨਗਰ ਨੂੰ ਜਾਣ ਦਾ ਰਸਤੇ 'ਤੇ ਨਗਰ ਦੀ ਸੰਗਤ ਨੂੰ ਜਦੋਂ ਹੁਕਮਨਾਮਾ ਦਿੱਤਾ, ਪ੍ਰਬੰਧਕਾਂ ਨੇ ਸਿਰ 'ਤੇ ਰੱਖਿਆ ਵੀ ਗਰੀਬ ਨਿਵਾਜ ਸਤਿਗੁਰੂ ਦਾ ਹੁਕਮ ਆਇਆ ਹੈ। ਜਦੋਂ ਉਹ ਪੱਤਰਿਕਾ ਪੜ੍ਹ ਕੇ ਵਾਚੀ ਜਦੋਂ ਵੇਖੀ ਤਾਂ ਉਸ ਵੇਲੇ ਇਹ ਸਿੰਘ ਕਹਿਣ ਲੱਗਾ, ਚੰਗਾ ਜੀ ਹੁਣ ਮੈਨੂੰ ਫਿਰ ਆਗਿਆ ਬਖਸ਼ੋ, ਮੈਂ ਆਪਣੇ ਨਗਰ ਨੂੰ ਜਾਣਾ ਹੈ। ਕਹਿਣਗੇ ਪ੍ਰੇਮੀਆਂ, ਤੇਰੀ ਬਾਬਤ ਸਤਿਗੁਰੂ ਨੇ ਹੁਕਮ ਲਿਖਿਆ ਹੈ ਵੀ ਇਹ ਸਿੰਘ ਨੂੰ ਜਾਣ ਨਹੀਂ ਦੇਣਾ, ਭਾਵੇਂ ਜਿੰਨਾ ਮਰਜ਼ੀ ਯਤਨ ਕਰੇ, ਸਖ਼ਤ ਪਹਿਰਾ ਲਾ ਦੇਣਾ, ਨਾ ਜਾਣ ਦਿਓ, ਔਰ ਤੈਨੂੰ ਨਹੀਂ ਜਾਣ ਦਿੱਤਾ ਜਾਵੇਗਾ, ਸਤਿਗੁਰੂ ਦਾ ਹੁਕਮ ਐਸਾ। ਇਸ ਕਰਕੇ ਇੱਥੇ ਟਿਕਿਆ ਰਹੋ। ਬੜਾ ਹੈਰਾਨ ਹੋਇਆ, ਪਹਿਲੋ ਸਤਿਗੁਰੂ ਅਨੰਦਪੁਰ ਸਾਹਿਬ ਤੋਂ ਛੁੱਟੀ ਨਹੀਂ ਸੀ ਦਿੰਦੇ, ਅਤੇ ਜੇ ਹੁਣ ਹੁਕਮਨਾਮਾ ਲੈ ਕੇ ਆਏ ਤਾਂ ਮੇਰੇ ਪ੍ਰਤੀ ਲਿਖ ਦਿੱਤਾ ਹੈ। 6 ਮਹੀਨੇ ਜੇ ਇੱਥੇ ਰਹਿ ਗਿਆ ਤਾਂ ਨਿਆਣੇ ਧੋਨੇ ਚਿਰ ਮਰ ਮੁੱਕ ਜਾਣਗੇ। ਕਣਕ ਦੀ ਵਾਢੀ ਦਾ ਜ਼ੋਰ ਸੀ, ਉਹ ਵੀ ਕੁਛ 4 ਸਿਰਦਾਣੇ ਕਮਾ ਲੈਣੇ ਸੀ, ਗਰੀਬ ਨੇ ਉਹ ਵੀ ਰਹਿ ਜਾਣਗੇ। ਵਾਢੀ ਤੋਂ ਬਾਅਦ ਫਿਰ ਸੌਣ ਦੀਆਂ ਬਾਰਿਸ਼ਾਂ ਸ਼ੁਰੂ ਹੋ ਜਾਂਦੀਆਂ, ਕੱਚਾ ਜਿਹਾ ਘਰ ਸੀ ਉਹ ਢਹਿ ਢੇਰੀ ਹੋ ਜਾਵੇਗਾ, ਔਰ ਮੈਨੂੰ ਘਰ ਦੀ ਚਿੰਤਾ ਵੜ ਵੜ ਖਾਂਦੀ ਹੈ ਅਤੇ ਇਹਨਾਂ ਹੁਣ ਜਾਣ ਨਹੀਂ ਦੇਣਾ। ਬੜੀਆਂ ਮਿੰਨਤਾਂ ਤਰਲੇ ਕੀਤੇ, ਪਰ ਸਿੰਘਾਂ ਨੇ ਆਖਿਆ ਵੀ ਸਤਿਗੁਰੂ ਦਾ ਹੁਕਮ ਹੈ, ਨਹੀਂ ਜਾਣ ਦਿੱਤਾ ਜਾਵੇਗਾ। ਇਹ ਦਿਨ ਗਿਣ ਗਿਣ ਕੇ ਉੱਥੇ ਰਹਿਣ ਲੱਗ ਪਿਆ ਵੀ ਚਲੋ ਕੋਈ ਗੱਲ ਨਹੀਂ, ਜੋ ਹੋਵੇਗਾ ਫਿਰ ਵੇਖੀ ਜਾਵੇ। ਮਹੀਨਾ ਲੰਘਿਆ, 2 ਮਹੀਨੇ ਲੰਘੇ, 6 ਮਹੀਨੇ ਪੂਰੇ ਹੋ ਗਏ। ਮਨ 'ਚ ਸੋਚਦਾ ਵੀ ਚਲੋ ਵੇਖ ਆਵਾਂ ਵੀ ਕੋਈ ਬਚਿਆ ਵੀ ਇਹ ਘਰ ਦਾ ਜੀ ਕਿ ਨਹੀਂ ਬਚਿਆ। ਜਦੋਂ ਇਹ ਘਰ ਨੂੰ ਚੱਲ ਪਿਆ ਵੇਖਣ ਵਾਸਤੇ, ਇੱਧਰੋਂ ਜਦੋਂ ਖਾਲਸਾ ਜੀ ਵਾਢੀਆਂ ਦਾ ਜ਼ੋਰ ਆਇਆ ਤਾਂ ਨਗਰ ਨਿਵਾਸੀ ਸੰਗਤ ਦੇ ਮਨ 'ਚ ਖਿਆਲ ਆਇਆ ਵੀ ਆਪਣੇ ਨਗਰ ਦਾ ਗਰੀਬ ਸਿੱਖ ਹੈ, ਗੁਰੂ ਕੀ ਸੇਵਾ ਵਿੱਚ ਗਿਆ ਹੋਇਆ, ਆਪਣਾ ਨਗਰ ਵਾਲਿਆਂ ਦਾ ਵੀ ਕੋਈ ਫਰਜ਼ ਬਣਦਾ ਹੈ। ਉਹਨਾਂ ਨੇ ਉਗਰਾਹੀ ਕਰਕੇ ਅਤੇ ਕਣਕ ਦੀਆਂ ਬੋਰੀਆਂ ਭਰ ਭਰ ਕੇ ਤਾਂਗ ਘਰ ਵਿੱਚ ਦਾਣਿਆਂ ਦੀ ਲਾ ਦਿੱਤੇ। ਫਿਰ ਇਹਦਾ ਘਰ ਕੱਚਾ ਜਿਹਾ ਸੀ, ਸੋਚਿਆ ਕਿਤੇ ਬਾਰਿਸ਼ਾਂ ਨਾਲ ਢਹਿ ਜਾਵੇਗਾ, ਨਿੱਕੇ ਨਿੱਕੇ ਬੱਚੇ ਨੇ। ਉਹਨਾਂ ਨੇ ਪੱਕੀਆਂ ਇੱਟਾਂ ਲਿਆ ਕਰਕੇ ਮੰਗਵਾ ਕੇ ਅਤੇ ਸੋਹਣਾ ਪੱਕਾ ਘਰ ਬਣਾ ਦਿੱਤਾ ਹੈ। ਹੁਣ ਘਰ 'ਚ ਦਾਣੇ ਵੀ ਨੇ, ਘਰ ਵੀ ਪੱਕਾ ਹੈ, ਬੱਚੇ ਮੌਜ ਵਿੱਚ ਰਹਿੰਦੇ ਨੇ, ਪਰਿਵਾਰ ਖੁਸ਼ੀ ਨਾਲ ਰਹਿ ਰਿਹਾ ਹੈ। ਇਹ ਜਦੋਂ 6 ਮਹੀਨਿਆਂ ਬਾਅਦ ਜਦੋਂ ਗਿਆ ਵੀ ਮੈਂ ਵੇਖਾਂ ਵੀ ਘਰ ਦਾ ਜੀ ਕੋਈ ਬਚਿਆ ਕਿ ਨਹੀਂ ਬਚਿਆ, ਇਹ ਤੁਰਿਆ ਆਉਂਦਾ ਅਤੇ ਇਹਦਾ ਛੋਟਾ ਲੜਕਾ ਉਹਨੇ ਬਾਹਰ ਖੇਡਦੇ ਨੇ ਵੇਖ ਲਿਆ ਵੀ ਬਾਪੂ ਤੁਰਿਆ ਆਉਂਦਾ ਹੈ। ਉਹਨੇ ਚਿਰ ਨੂੰ ਨੇੜੇ ਆ ਗਿਆ, ਉਹਨੇ ਉੱਚੀ ਉੱਚੀ ਆਵਾਜ਼ ਮਾਰ ਕੇ ਆਪਣੀ ਮਾਂ ਨੂੰ ਆਖਿਆ, ਬੇਬੇ ਬਾਪੂ ਹੁਣ ਆਉਂਦਾ, ਹੁਣ ਆਪਾਂ ਫਿਰ ਭੁੱਖੇ ਹੀ ਮਰਾਂਗੇ। ਅੱਗੇ ਤਾਂ ਪਿੰਡ ਦੇ ਲੋਕ ਸਾਡੀ ਮਦਦ ਕਰਦੇ ਸੀ ਨਾ ਵੀ ਉੱਥੇ ਗੁਰੂ ਕੇ ਚਰਨਾਂ 'ਚ ਅਨੰਦਪੁਰ ਸਾਹਿਬ ਗਿਆ, ਹੁਣ ਉਹਨਾਂ ਨੇ ਸਾਡੀ ਮਦਦ ਨਹੀਂ ਕਰਨੀ, ਹੁਣ ਭੁੱਖੇ ਹੀ ਮਰਾਂਗੇ। ਜਦੋਂ ਦੇ ਕੰਨੀ ਆਵਾਜ਼ ਪਈ, ਬੜਾ ਸ਼ਰਮਸਾਰ ਹੋਇਆ, ਪਤਾ ਲੱਗਾ ਸਾਰੀ ਹਕੀਕਤ ਦਾ। ਰਾਤ ਉੱਥੇ ਠਹਿਰਿਆ, ਦਿਨੇ ਸਤਿਗੁਰਾਂ ਕੋਲ ਫਿਰ ਚਲਾ ਗਿਆ। ਸਤਿਗੁਰਾਂ ਨੇ ਪੁੱਛਿਆ, ਪ੍ਰੇਮੀਆਂ ਫਿਰ ਆਏ ਹਾਂ ਕਿਵੇਂ? ਸਤਿਗੁਰੂ ਹੁਣ ਤਾਂ ਭਰਮ ਭੁਲੇਖਾ ਸਾਰਾ ਹੀ ਨਿਕਲ ਗਿਆ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਕਹਿਣਗੇ, ਐਵੇਂ ਹੀ ਚਿੰਤਾ ਚੁੱਕੀ ਫਿਰਦਾ ਮਨੁੱਖ, ਸਭ ਕੁਝ ਕਰਨ ਵਾਲਾ ਤਾਂ ਵਾਹਿਗੁਰੂ ਪਰਮੇਸ਼ਰ ਹੈ, ਹੁਕਮ ਹੀ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਭਾਈ ਗੁਰਦਾਸ ਸਾਹਿਬ ਜੀ ਦੇ ਵਾਰਾਂ ਦੇ ਬਚਨ ਨੇ, ਹੁਕਮ ਹੀ ਅੰਦਰ ਸਭ ਕੋ, ਕੁਦਰਤ ਕਿਸ ਦੀ ਕਰੇ ਜੋ ਆਬਾ। ਸਾਰਾ ਕੁਝ ਮਾਲਕ ਨੇ ਆਪਣੇ ਹੁਕਮ ਵਿੱਚ, ਰਜਾ ਵਿੱਚ ਰੱਖਿਆ ਹੋਇਆ ਹੈ। ਸੋ ਹਜ਼ੂਰ ਕਹਿੰਦੇ, ਚਿੰਤਾ ਛੱਡ ਅਚਿੰਤ ਰਹੋ ਨਾਨਕ ਲੱਗ ਪਾਏ। ਸੋ ਚਿੰਤਾ ਛੱਡ ਕਰਕੇ, ਅਚਿੰਤ ਹੋ ਕਰਕੇ ਵਾਹਿਗੁਰੂ ਦੇ ਚਰਨਾਂ ਨਾਲ ਜੁੜ ਕੇ ਰਹੋ। ਸੋ ਐਸਾ ਉਪਦੇਸ਼ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ, ਜੋ ਕਿਰਪਾ ਕਰਕੇ ਭਾਈ ਗੁਰਦਾਸ ਸਾਹਿਬ ਜੀ ਨੂੰ, ਭਾਈ ਮਾਧੋ ਜੀ ਨੂੰ, ਗੁਰਸਿੱਖਾਂ ਨੂੰ ਬਖਸ਼ਿਆ, ਉਸ ਬਖਸ਼ੇ ਹੋਏ ਸ਼ਬਦ ਉਪਦੇਸ਼ ਦਾ ਕੀਰਤਨ ਗੁਰਮੁਖ ਪਿਆਰੇ ਸਰਵਣ ਕਰਵਾ ਕੇ ਨਿਹਾਲ ਕਰ ਰਹੇ ਸਨ। ਪਾਵਨ ਸ੍ਰੀ ਮੁਖਵਾਗ ਧੰਨ ਗੁਰੂ ਅਰਜਨ ਦੇਵ ਜੀ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਚੋ ਜੀ ਪ੍ਰੀਤਮ ਹੈ, ਕਿਰਪਾ ਕਰਕੇ ਉਪਦੇਸ਼ ਧਨਾਸਰੀ ਰਾਗ ਵਿੱਚ ਬਖਸ਼ਿਸ਼ ਕਰਕੇ ਨਿਹਾਲ ਕਰ ਰਹੇ ਨੇ। ਆਪਣੇ ਮਨ ਬਿਰਤੀਆਂ ਨੂੰ ਇਕਾਗਰਤਾ ਸਹਿਤ ਕਰਦਿਆਂ ਹੋਇਆਂ ਗੱਜ ਕੇ ਕਹੋ ਸਤਨਾਮ
ਸ੍ਰੀ
ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪਹਿਲਾ, ਜੀਉ ਤਪਤ ਹੈ ਬਾਰੋ ਬਾਰ।
ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕੁੱਲ 31 ਰਾਗ ਹਨ। 31 ਰਾਗਾਂ ਵਿੱਚੋਂ 10ਵੇਂ ਨੰਬਰ ਤੇ ਖਾਲਸਾ ਜੀ ਇਹ ਧਨਾਸਰੀ ਰਾਗਣੀ ਹੈ। ਸ੍ਰੀ ਰਾਗ ਮਾਝ ਗੌੜੀ ਆਸਾ ਸੰਗ ਭਈ ਬੌਰੀ ਗੁਜਰੀ ਗੰਧਾਰੀ ਤੇ ਬਿਹਾਗੜਾ ਸੁਹਾਇਓ ਹੈ। ਵਟ ਹੰਸ ਸੋਠ ਧਨਾਸਰੀ ਤੇ ਜੈਰਸਰੀ ਟੋਡੀ ਤੇ ਬੈਰਾੜੀ ਔ ਤਲੰਗ ਸੋਹੀ ਛਾਇਓ ਹੈ। ਇਹ ਧਨਾਸਰੀ ਰਾਗਣੀ ਜਿਹੜੀ ਹੈ ਖਾਲਸਾ ਜੀ, ਇਹ ਦੂਸਰਾ ਜਿਹੜਾ ਮਾਲ ਕੌਸਕ ਰਾਗ ਹੈ ਉਹਦੀ 5ਵੇਂ ਨੰਬਰ ਤੇ ਘਰ ਵਾਲੀ ਰਾਗਣੀ ਮੰਨੀ ਹੋਈ ਹੈ। ਪਹਿਲੀ ਗੋਂਡਕਾਰੀ ਹੈ, ਦੂਸਰੀ ਦੇਵ ਗੰਧਾਰੀ ਹੈ, ਤੀਸਰੀ ਗੰਧਾਰੀ ਹੈ, ਚੌਥੀ ਸੀ ਹੁੰਦੀ ਹੈ, 5ਵੀਂ ਧਨਾਸਰੀ ਹੈ। ਰਾਗ ਮਾਲਾ ਵਿੱਚ ਸਤਿਗੁਰਾਂ ਨੇ ਦਾ ਨਿਰਣਾ ਕੀਤਾ ਹੋਇਆ ਹੈ। ਦੁਤੀਆ ਮਾਲ ਕੌਸਕ ਆਲਾਪ ਹੈ, ਸੰਗ ਰਾਗਨੀ ਪੰਚੋ ਥੱਪ ਹੈ, ਗੋਂਡਕਾਰੀ ਅਰ ਦੇਵ ਗੰਧਾਰੀ ਗੰਧਾਰੀ ਸੀ ਹੁਤੀ ਉਚਾਰੀ ਧਨਾਸਰੀ ਇਹ ਪੰਚੋ ਗਾਏ। ਇਹ 5ਵੇਂ ਨੰਬਰ ਤੇ ਹਜ਼ੂਰ ਕਹਿੰਦੇ ਗਾਉਂਦੇ ਹਾਂ, ਕਥਨ ਕਰਦੇ ਹਨ। ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਵਿੱਚੋਂ 10ਵੇਂ ਨੰਬਰ ਤੇ ਇਹ ਰਾਗਣੀ ਹੈ। ਸੋ ਸਤਿਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਿਵਾਜ ਸੰਗਤਾਂ ਨੂੰ ਤਾਰਦੇ ਤਾਰਦੇ ਚੋਜੀ ਪ੍ਰੀਤਮ ਹੈ। ਪਾਕਿਸਤਾਨ ਦੀ ਧਰਤੀ ਜ਼ਿਲ੍ਹਾ ਮਿੰਟ ਗੁਮਰੀ ਵਿੱਚ ਖਾਲਸਾ ਜੀ 7 ਘਰਾਂ ਨਗਰ ਹੈ, ਹੁਣ ਵੀ ਉਹ ਕਸਬਾ ਵੱਸਦਾ ਹੈ। ਸਤਿਗੁਰੂ ਜੀ ਉਸ ਮਿੰਟ ਗੁਮਰੀ ਜ਼ਿਲ੍ਹੇ 'ਚ 7 ਘਰੇ ਨਗਰ ਦੇ ਵਿੱਚ ਦੀ ਲੰਘ ਰਹੇ ਸਨ। ਇੱਕ ਸ਼ਾਹੂਕਾਰ ਬੈਠਾ, ਚਿੱਟਾ ਲਿਬਾਸ ਪਲੰਘਾ ਵਿਛਿਆ ਹੋਇਆ, ਕੋਈ ਮੁੱਠੀ ਚਾਪੀ ਨੌਕਰ ਕਰ ਰਿਹਾ, ਕੋਈ ਪੱਖੀ ਦੀ ਸੇਵਾ ਕਰ ਰਿਹਾ, ਕੋਈ ਪਾਣੀ ਦੀ ਸੇਵਾ ਕਰ ਰਿਹਾ, ਬੜਾ ਸੁੱਖ ਜੀਵਨ ਵਿੱਚ ਪ੍ਰਤੀਤ ਹੋ ਰਿਹਾ। ਭਾਈ ਮਰਦਾਨੇ ਨੇ ਬੇਨਤੀ ਕੀਤੀ, ਸਤਿਗੁਰੂ ਜੀ ਆ ਸ਼ਾਹੂਕਾਰ ਕਿੱਡਾ ਸੌਖਾ ਹੈ, ਨੌਕਰ ਚਾਕਰੇ ਦੇ ਅੱਗੇ ਪਿੱਛੇ ਫਿਰਦੇ ਨੇ, ਕਿੰਨਾ ਪਰਮਾਤਮਾ ਨੇ ਇਹਨੂੰ ਸੁੱਖ ਦਿੱਤਾ ਹੋਇਆ। ਸਤਿਗੁਰੂ ਕਹਿਣਗੇ ਭਾਈ ਮਰਦਾਨੀਆ, ਕਲਯੁੱਗ ਦਾ ਸਮਾਂ ਇੱਥੇ ਕੋਈ ਸੌਖਾ ਨਹੀਂ। ਹਜ਼ੂਰ ਦੇ ਬਚਨ ਆਪਾਂ ਪੜ੍ਹਦੇ ਨੇ, ਨਾਨਕ ਦੁਖੀਆ ਸਭ ਸੰਸਾਰ। ਸਤਿਗੁਰੂ ਕਹਿਣਗੇ ਇੱਥੇ ਕੋਈ ਸੌਖਾ ਨਹੀਂ। ਭਾਈ ਮਰਦਾਨੇ ਨੇ ਬੇਨਤੀ ਕੀਤੀ, ਸਤਿਗੁਰੂ ਇਹਨੂੰ ਭਲਾ ਕੀ ਤੰਗੀ ਹੈ ਦੱਸੋ, ਇਹਦਾ ਬਿਸਤਰਾ ਵਿਛਾਉਣ ਵਾਲੇ ਨੌਕਰ ਵੱਖਰੇ ਨੇ, ਪੱਖਾ ਝੱਲਣ ਵਾਲੇ ਵੱਖਰੇ ਨੇ, ਪਾਣੀ ਪਿਆਉਣ ਵਾਲੇ ਵੱਖਰੇ ਨੇ, ਰੋਟੀ ਖਵਾਉਣ ਵਾਲੇ ਵੱਖਰੇ ਨੇ, ਮੁੱਠੀ ਚਾਪੀ ਵਾਲੀ ਵੱਖਰੇ ਨੇ, ਇਹਨੂੰ ਕੀ ਭਲਾ ਤੰਗੀ ਹੈ। ਸਤਿਗੁਰੂ ਕਹਿਣਗੇ ਜਾ ਪੁੱਛ ਕੇ ਆ। ਭਾਈ ਮਰਦਾਨਾ ਉਸ ਸ਼ਾਹੂਕਾਰ ਦੇ ਕੋਲ ਜਾ ਬੈਠਾ ਹੈ, ਪੁੱਛਿਆ ਵੀ ਸ਼ਾਹੂਕਾਰ ਜੀ, ਸੇਠ ਜੀ, ਪਰਮਾਤਮਾ ਨੇ ਤੁਹਾਨੂੰ ਬੜਾ ਸੁੱਖ ਦਿੱਤਾ ਹੋਇਆ, ਤੁਹਾਡੇ ਨੌਕਰ ਚਾਕਰ ਤੁਹਾਡੇ ਅੱਗੇ ਪਿੱਛੇ ਫਿਰਦੇ ਨੇ। ਇੰਨੀ ਗੱਲ ਹੀ ਕਹਿਣ ਦੀ ਦੇਰ ਸੀ ਭਾਈ ਮਰਦਾਨੇ ਦੇ, ਸੁਣਦਿਆਂ ਸਾਰ ਸ਼ਾਹੂਕਾਰ ਦੇ ਅੱਖਾਂ ਵਿੱਚੋਂ ਤ੍ਰਿਪ ਤ੍ਰਿਪ ਪਾਣੀ ਚੱਲ ਪਿਆ। ਭਾਈ ਮਰਦਾਨੇ ਨੇ ਆਖਿਆ, ਸਤਿਗੁਰੂ ਵੀ ਕਹਿੰਦੇ ਸੀ ਬੜਾ ਦੁਖੀ ਹੈ, ਸੇਠ ਜੀ ਕੀ ਕਾਰਨ ਬਣ ਗਿਆ, ਕਿਉਂ ਇੰਨਾ ਤੁਸੀਂ ਦੁਖੀ ਹੋ? ਉਹਨੇ ਆਪਣੀ ਵਿਥਿਆ ਹਾਲਤ ਸੁਣਾਈ, ਮੇਰੇ ਘਰ ਵਾਲੀ ਇੱਕ ਵਾਰ ਬਿਮਾਰ ਹੋ ਗਈ, ਡਾਕਟਰਾਂ ਵੈਦਾਂ ਨੇ ਜਵਾਬ ਦੇ ਦਿੱਤਾ ਵੀ ਇਹਦਾ ਕੋਈ ਇਲਾਜ ਨਹੀਂ। ਜਦੋਂ ਮੈਂ ਉਹਦੇ ਕੋਲ ਬੈਠਾ ਸਾਂ ਤਾਂ ਉਸ ਸਮੇਂ ਮੇਰੇ ਅੱਖਾਂ ਵਿੱਚ ਜਾਲ ਆ ਗਿਆ ਵੀ ਪਤਾ ਨਹੀਂ ਇਹਦਾ ਸਿਰ ਬਚੇ ਕਿ ਨਾ ਬਚੇ। ਉਸਨੇ ਆਖਿਆ, ਐਵੇਂ ਆਂਸੂ ਵਗਾਈ ਜਾਂਦੇ ਹੋ, ਤੁਸੀਂ ਅਮੀਰ ਲੋਕ ਹੋ, ਮੈਂ ਮਰ ਜਾਵਾਂਗੇ, ਤੁਸੀਂ ਹੋਰ ਲੈ ਆਉਂਗੇ, ਕੀ ਫਰਕ ਪੈਣ ਲੱਗਾ ਹੈ? ਮੈਂ ਦੁਖੀ ਹੋ ਕੇ ਆਪਣੇ ਗੁਪਤ ਇੰਦਰੀ ਨੂੰ ਕੱਟ ਦਿੱਤਾ। ਉਸ ਸਮੇਂ ਰੱਬ ਦੀ ਨੇਤ ਐਸੀ ਹੋਈ ਵੀ ਉਹ ਨੌ ਬਰਨੌ ਹੋ ਗਈ, ਉਹ ਹੁਣ ਪ੍ਰਾਏ ਪੁਰਸ਼ਾਂ ਨੂੰ ਵਿਸ਼ੇ ਵਿਕਾਰ ਭੋਗਦੀ ਹੈ, ਤੇ ਮੈਥੋਂ ਵੇਖ ਕੇ ਜਰਿਆ ਨਹੀਂ ਜਾਂਦਾ, ਮਰਨ ਨੂੰ ਕੋਈ ਥਾਂ ਨਹੀਂ ਲੱਭਦਾ, ਬੜਾ ਦੁਖੀ ਹੈ। ਭਾਈ ਮਰਦਾਨੇ ਨੇ ਕਿਹਾ, ਚੱਲ ਫਿਰ ਸਤਿਗੁਰਾਂ ਦੇ ਕੋਲ। ਧੰਨ ਗੁਰੂ ਨਾਨਕ ਸਾਹਿਬ ਜਿੱਥੇ ਬੈਠੇ ਸੀ ਨਾ, ਉੱਥੇ ਸ਼ਾਹੂਕਾਰ ਨੂੰ ਨਾਲ ਲੈ ਕੇ ਆਇਆ ਭਾਈ ਮਰਦਾਨਾ। ਸਤਿਗੁਰੂ ਕਹਿਣਗੇ, ਭਾਈ ਮਰਦਾਨੇ ਪੁੱਛ ਲਿਆ ਕਿੰਨਾ ਕੁ ਸੌਖਾ ਹੈ? ਕਹਿੰਦੇ, ਮਹਾਰਾਜ ਤਾਂ ਬਹੁਤਾ ਹੀ ਦੁਖੀ ਹੈ। ਸਤਿਗੁਰੂ ਕਹਿਣਗੇ, ਦੱਸੋ ਸ਼ਾਹੂਕਾਰ ਕੀ ਕਾਰਨ ਹੈ? ਆਪਣੀ ਵਿਥਿਆ ਹਾਲਤ ਸੁਣਾਈ ਤੇ ਨਾਲੇ ਉੱਚੀ ਉੱਚੀ ਰੋ ਰਿਹਾ ਹੈ। ਸਤਿਗੁਰਾਂ ਨੇ ਧੀਰਜ ਦਿਲਾਸਾ ਦਿੱਤਾ ਵੀ ਤੁਸੀਂ ਇਕੱਲੇ ਹੀ ਦੁਖੀ ਨਹੀਂ, ਇਹ ਕਲਯੁੱਗ ਦਾ ਸਮਾਂ ਹੈ ਅਤੇ ਇੱਥੇ ਸਾਰੀ ਦੁਨੀਆ ਹੀ ਦੁਖੀ ਹੈ, ਸਾਰੀ ਦੁਨੀਆ ਰੋਗਾਂ ਦੀ ਗ੍ਰਸੀ ਹੋਈ ਹੈ, ਦੁੱਖਾਂ ਨਾਲ ਭਰੀ ਹੋਈ ਹੈ, ਇਕੱਲੇ ਤੁਸੀਂ ਨਹੀਂ ਰੋ ਰਹੇ ਦੁੱਖ ਦੇ ਕਾਰਨ, ਇੱਥੇ ਤਾਂ ਅਵਤਾਰੀ ਪੁਰਸ਼ਾਂ ਨੂੰ ਮਹਾਂਪੁਰਸ਼ਾਂ ਨੂੰ ਵੀ ਰੋਣਾ ਪਿਆ, ਬੜੇ ਬੜੇ ਲੋਕ ਜਿਹੜੇ ਜ਼ਿੰਮੇਵਾਰ ਸੀ ਉਹਨਾਂ ਨੂੰ ਵੀ ਰੋਣਾ ਪਿਆ। ਸੋ ਸੱਚੇ ਪਾਤਸ਼ਾਹ ਕੌਣ ਕੌਣ ਰੋਇਆ ਹੈ? ਰਾਮਕਲੀ ਰਾਗ ਦੀ ਵਾਰ ਦੇ ਵਿੱਚ ਹਜ਼ੂਰ ਨੇ ਪਹਿਲੀ ਵਾਰ ਹੈ ਉਹਦੇ 'ਚ ਕਿਰਪਾ ਕਰਕੇ ਹਜ਼ੂਰ ਨੇ ਸ੍ਰੀਮੁਖ ਵਾਗ ਫਰਮਾਏ ਸੀ ਗੁਰੂ ਨਾਨਕ ਸਾਹਿਬ ਜੀ ਨੇ, ਸਹੰਸਰ ਦਾਨ ਦੇ ਇੰਦਰ ਰੋਆਇਆ, ਪਰਸ ਰਾਮ ਰੋਵੈ ਘਰੇ ਆਇਆ, ਅਜੈ ਸੋ ਰੋਵੈ ਭੀਖਿਆ ਖਾਏ, ਐਸੀ ਦਰਗਹਿ ਮਿਲੈ ਸਜਾਏ, ਰੋਵੈ ਰਾਮ ਨਿਕਾਲਾ ਭਇਆ, ਸੀਤਾ ਲਖਮਣ ਵਿਛੜ ਗਇਆ, ਰੋਵੈ ਦਹਿਸਰ ਲੰਕ ਗਵਾਏ, ਜਿਨ ਸੀਤਾ ਆਂਦੀ ਡੌਰੂ ਵਾਏ, ਰੋਵੈ ਪਾਂਡਵ ਭਏ ਮਜੂਰ, ਜਿਨ ਕੈ ਸਵਾਮੀ ਰਹਿਤ ਹਦੂਰ, ਰੋਵੈ ਜਨਮੇਜਾ ਖੋਏ ਗਇਆ, ਏਕੀ ਕਾਰਨ ਪਾਪੀ ਭਇਆ, ਰੋਵੈ ਸੇਖ ਮਸਾਏ ਕਪੀਰ, ਅੰਤ ਕਾਲ ਮਤ ਲਾਗੈ ਭੀੜ, ਰੋਵੈ ਕਿਰਪਨ ਸੰਚੈ ਧਨ ਜਾਏ, ਪੰਡਿਤ ਰੋਵੈ ਗਿਆਨ ਗਵਾਏ, ਬਾਲੀ ਰੋਵੈ ਨਾਹੇ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਸਤਿਗੁਰੂ ਕਹਿਣਗੇ ਸੇਠ ਜੀ ਕੱਲੇ ਤੁਸੀਂ ਦੁਖੀ ਨਹੀਂ, ਸਾਰਾ ਸੰਸਾਰ ਦੁੱਖਾਂ ਦਾ ਭਰਿਆ, ਕੋਈ ਧੀਰਜ ਕਰੋ, ਸ਼ਾਂਤੀ ਲਿਆਓ। ਸਤਿਗੁਰੂ ਉਸ ਸ਼ਾਹੂਕਾਰ ਨੂੰ ਉਪਦੇਸ਼ ਦੇ ਕੇ, ਸ਼ਾਮ ਦਾ ਵੇਲਾ ਸੀ, ਅੱਗੇ ਥੋੜ੍ਹੇ ਜਿਹੇ ਵਧੇ ਅਤੇ ਅੱਗੇ ਦੀਪਾਲਪੁਰ ਨਾਮੇ ਨਗਰ ਆ ਗਿਆ। ਸੱਤ ਘਰੇ ਤੋਂ ਅੱਗੇ ਦੀਪਾਲਪੁਰ ਨਗਰ ਹੈ। ਸਤਿਗੁਰੂ ਉਸ ਨਗਰ ਵਿੱਚ ਸ਼ਾਮ ਦਾ ਵੇਲਾ ਸੀ, ਉੱਥੇ ਜਦੋਂ ਬੈਠੇ ਜਾ ਕੇ, ਜਿੱਥੇ ਸਤਿਗੁਰੂ ਬੈਠਣ ਉਹ ਨਗਰ ਦੇ ਲੋਕ ਬਹਿਣ ਨਾ ਦੇਣ, ਪਰੇ ਚਲੇ ਜਾਓ ਜਾਂ ਉੱਧਰ ਚਲੇ ਜਾਓ ਜੀ, ਸਤਿਗੁਰੂ ਗਰੀਬ ਨਿਵਾਜ ਨੂੰ ਕੋਈ ਬੈਠਣ ਨਾ ਦੇਵੇ। ਦੂਰ ਇੱਕ ਝੌਂਪੜੀ ਜੀ ਵੇਖੀ, ਹਜ਼ੂਰ ਕਹਿਣਗੇ ਚੱਲ ਭਾਈ ਮਰਦਾਨੇ ਉੱਥੇ ਚੱਲਦੇ ਹੈ। ਜਦੋਂ ਸਤਿਗੁਰੂ ਉਸ ਥਾਂ 'ਤੇ ਪਹੁੰਚੇ ਅਤੇ ਪਿੰਡ ਦਾ ਕੋਹੜੀ ਬੰਦਾ ਜੀ, ਇਹਨੂੰ ਖਾਲਸਾ ਜੀ ਘਰਦਿਆਂ ਨੇ ਵੀ ਛੂਤ ਦੀ ਬਿਮਾਰੀ ਦੇ ਕਾਰਨ ਕਰਕੇ, ਇਹਦੇ ਪਿੰਡ ਨੂੰ ਹਵਾ ਵੀ ਨਾ ਦੂਸ਼ਿਤ ਆ ਜਾਵੇ, ਰੋਗ ਲੱਗੇਗਾ, ਕਿਸੇ ਨੂੰ ਨੁਕਸਾਨ ਹੋਵੇਗਾ, ਪਿੰਡ ਤੋਂ ਬਾਹਰ ਵਾਰ ਬਿਠਾਇਆ ਹੋਇਆ, ਕੱਖਾਂ ਦੀ ਛੱਪੜੀ ਜੀ ਵਿੱਚ ਬੈਠਾ ਹੋਇਆ, ਬੜਾ ਵਿਚਾਰਾ ਰੋ ਕੁਰਲਾ ਰਿਹਾ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਿਵਾਜ ਜਦੋਂ ਉੱਥੇ ਪਹੁੰਚੇ, ਬੜਾ ਭਾਰੀ ਇਹ ਦੁਖੀ ਹੋਇਆ ਵੇਖ ਕੇ, ਭਾਈ ਮਰਦਾਨੇ ਨੇ ਬੇਨਤੀ ਕੀਤੀ, ਸਤਿਗੁਰੂ ਜੀ ਇਹ ਬੜਾ ਦੁਖੀ ਹੈ, ਕਿਰਪਾ ਕਰੋ। ਗਰੀਬ ਨਿਵਾਜ ਦੇ ਦਰਸ਼ਨ ਕੀਤੇ ਅਤੇ ਕੋਹੜ ਤੋਂ ਥੋੜ੍ਹੀ ਜਿਹੀ ਰਾਹਤ ਮਿਲੀ, ਕੁਝ ਦਰਦ ਜਿਹੜੀ ਸੀ ਘਟੀ, ਅਤੇ ਉਹ ਸਤਿਗੁਰਾਂ ਦੇ ਦਰਸ਼ਨ ਕਰਦਾ ਰਿਹਾ। ਕੋਈ ਸਮੇਂ ਬਾਅਦ ਜਦੋਂ ਹਨੇਰਾ ਹੋ ਗਿਆ, ਦਰਸ਼ਨ ਦਿਸਣੋਂ ਹਟੇ, ਫਿਰ ਵਿਚਾਰਾ ਦੁੱਖ ਦਾ ਸਤਾਇਆ ਹੋਇਆ ਉੱਚੀ ਉੱਚੀ ਭੁੱਬੀ ਭੁੱਬੀ ਰੋ ਰਿਹਾ ਹੈ। ਭਾਈ ਮਰਦਾਨੇ ਨੇ ਬੇਨਤੀ ਕੀਤੀ, ਸਤਿਗੁਰੂ ਕਿਰਪਾ ਕਰੋ, ਇਹ ਬੜਾ ਦੁਖੀ ਹੈ, ਰੋ ਕੁਰਲਾ ਰਿਹਾ, ਆਪ ਸੰਸਾਰ ਨੂੰ ਤਾਰਨ ਹਾਰੇ ਚੋ ਜੀ ਪ੍ਰੀਤਮ ਹੋ, ਇਸ 'ਤੇ ਰਹਿਮਤ ਬਖਸ਼ਿਸ਼ ਕਰੋ। ਸਤਿਗੁਰੂ ਕਹਿਣਗੇ ਭਾਈ ਮਰਦਾਨੇ ਰਬਾਬ ਵਜਾਓ। ਭਾਈ ਮਰਦਾਨੇ ਨੇ ਰਬਾਬ ਵਜਾਇਆ ਅਤੇ ਗੁਰੂ ਨਾਨਕ ਨੇ ਇਲਾਹੀ ਕੀਰਤਨ ਗਾਵਿਆ। ਇਹ ਸ਼ਬਦ ਹਜ਼ੂਰ ਨੇ ਕਿਰਪਾ ਕਰਕੇ, ਦੀਪਾਲਪੁਰ ਦਾ ਕੋਹੜਾ ਜਿਹੜਾ ਸੀ ਨਾ, ਹਜ਼ੂਰ ਨੇ ਕਿਰਪਾ ਕਰਕੇ ਉਹਦਾ ਕੋਹੜ ਦੀ ਬਿਮਾਰੀ ਵੀ ਮਿਟਾਈ। ਇਹ ਸ਼ਬਦ ਉਪਦੇਸ਼ ਦੇ ਕੇ ਨਿਹਾਲ ਕਰਦਿਆਂ ਹਜ਼ੂਰ ਨੇ ਸ੍ਰੀਮੁਖ ਵਾਗ ਕਿਰਪਾ ਕਰਕੇ ਫਰਮਾਏ ਸਨ, ਧਨਾਸੀ ਰਾਗ ਵਿੱਚ ਪਹਿਲੇ ਪਾਤਸ਼ਾਹ ਕਿਰਪਾ ਕਰਕੇ ਫਰਮਾਉਂਦੇ ਹਨ,
ਜੀਓ ਤਪਦ ਹੈ ਬਾਰੋ ਬਾਰ।
ਹਜ਼ੂਰ ਕਹਿੰਦੇ ਭਾਈ ਮਰਦਾਨੇ, ਜੀਵ ਜਿਹੜੇ ਹੈ ਨਾ, ਜੀਓ ਆਤਮਾ ਹਿਰਦਾ ਜਿਹੜਾ ਤਪਤ ਤਪ ਰਿਹਾ ਹੈ, ਕਿਵੇਂ ਤਪ ਰਿਹਾ ਜੀ? ਬਾਰੋ ਨਾਮ ਪਾਣੀ ਦਾ ਹੁੰਦਾ, ਜਿਵੇਂ ਪਾਣੀ ਉਬਾਲੇ ਖਾਂਦਾ ਨਾ, ਉਬਲਦਾ ਪਾਣੀ, ਜਿਵੇਂ ਪਾਣੀ ਉਬਲਦਾ ਰਿੱਝਦਾ ਨਾ, ਇਉਂ ਸਾਰਾ ਸੰਸਾਰ ਦੁੱਖਾਂ ਵਿੱਚ ਰਿੱਝ ਰਿਹਾ ਹੈ, ਕੁਰਲਾ ਰਿਹਾ ਹੈ, ਤਪਸ਼ ਦਾ ਮਾਰਿਆ ਹੋਇਆ ਹੈ, ਅਤੇ ਰਾਰਾ ਅਤੇ ਲੱਲਾ ਸੁਵਰਨੀ ਅੱਖਰ ਮੰਨੇ ਹੋਏ ਨੇ। ਸੋ ਹਜ਼ੂਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜਿਵੇਂ ਬਾਲੂ ਨਾਮ ਹੁੰਦਾ ਰੇਤਾ ਦਾ, ਜਿਵੇਂ ਬਾਲੂ ਰੇਤਾ ਤਪਦੀ ਆ, ਪੱਠ ਲੱਗਦੇ ਨੇ, ਔਰ ਇਸੇ ਤਰ੍ਹਾਂ ਉਹ ਰੇਤਾ ਤਪਸ਼ ਵਾਲੀ ਹੁੰਦੀ ਹੈ, ਇਉਂ ਬਾਲੂ ਰੇਤਾ ਦੀ ਨਹੀਂ ਆਈ, ਇਹ ਜੀਵ ਜਿਹੜੇ ਬਾਲ ਦੁਖੀ ਹੋ ਰਹੇ ਨੇ, ਬਲ ਰਹੇ ਨੇ, ਸੜ ਰਹੇ ਹਨ, ਸਭ ਦਾ ਹਿਰਦਾ ਜਿਹੜਾ ਵਿਸ਼ੇ ਵਿਕਾਰਾਂ ਦੇ ਕਾਰਨ ਕਰਕੇ, ਔਗਣਾਂ ਦੇ ਕਾਰਨ ਕਰਕੇ, ਵਿਸ਼ਿਆਂ ਦੀ ਸੰਗਤ ਕਰਨ ਕਰਕੇ ਇਹ ਜੀਵ ਦੁਖੀ ਹੋ ਰਹੇ ਨੇ, ਪਾਣੀ ਦੀ ਨਹੀਂ ਆਈ, ਜਿਵੇਂ ਉਬਲਦਾ ਪਾਣੀ ਹੁੰਦਾ ਰਿੱਝਦੇ ਨੇ, ਤਪਸ਼ ਭਰੀ ਜਿਵੇਂ ਰੇਤਾ ਤਪੀ ਹੁੰਦੀ ਹੈ, ਇਉਂ ਜੀਵ ਜਿਹੜੀ ਜੀਵ ਹਨ, ਇਹ ਹਰ ਵੇਲੇ ਤਪਸ਼ ਦੇ ਮਾਰੇ ਹੋਏ ਨੇ, ਤਪਦੇ ਹੀ ਰਹਿੰਦੇ ਹਨ। ਕਿਵੇਂ ਤਪਦੇ ਰਹਿੰਦੇ? ਹਜ਼ੂਰ ਕਹਿੰਦੇ ਜੀਓ ਤਪਤ ਹੈ, ਇਹਨਾਂ ਦਾ ਹਿਰਦਾ ਤਪਸ਼ ਦਾ ਮਾਰਿਆ ਹੋਇਆ, ਬਾਰੋ ਬਾਰ ਵਾਰ ਵਾਰ ਜੰਮਦੇ ਤੇ ਮਰਦੇ ਰਹਿੰਦੇ ਹਨ, ਕਦੇ ਕਿਸੇ ਜੂਨ 'ਚ ਪੈ ਜਾਂਦੇ ਨੇ, ਕਦੇ ਕਿਸੇ ਜੂਨ 'ਚ ਪੈ ਜਾਂਦੇ ਨੇ, ਜੂਨਾਂ 'ਚ ਹੀ ਹਰ ਵੇਲੇ ਇਹ ਮਾਤਾ ਦੇ ਗਰਭ ਦੀ ਜਠਰਾਗਣ ਅਗਨੀ ਵਿੱਚ ਹੀ ਪੈ ਕੇ ਤਪਦੇ ਰਹਿੰਦੇ ਹਨ। ਐਸੀ ਜੀਵਾਂ ਦੀ ਹਾਲਤ ਹੋ ਰਹੀ ਹੈ,
ਤਪ ਤਪ ਖਪੈ ਬਹੁਤ ਬੇਕਾਰ,
ਔਰ ਤਪ ਤਪ ਕੇ ਹੰਬ ਹੰਬ ਕੇ ਦੁਖੀ ਹੋ ਕੇ ਤਪਸ਼ ਦੇ ਮਾਰੇ ਹੋਏ ਵਿਸ਼ਿਆਂ ਵਿਕਾਰਾਂ ਔਰ ਜੂਨਾਂ ਦੀ ਭੜਕਣਾਂ ਦੇ ਭੜਕਾਏ ਹੋਏ ਖਪੈ ਖਪਤ ਹੋ ਰਹੇ ਨੇ, ਦੁਖੀ ਹੋ ਰਹੇ ਨੇ ਬਹੁਤ ਬੇਕਾਰ। ਬਹੁਤੇ ਜੀਵ ਬੇਕਾਰ ਹੋਏ ਹੋਏ ਔਰ ਬਿਨਾਂ ਵਜ੍ਹਾ ਤੋਂ ਕਿਸੇ ਵਿਕਾਰ ਵਿਹਾਰ ਧਰਮ ਦੀ ਮਾਣ ਮਰਿਆਦਾ ਚ ਲੱਗੇ ਨਹੀਂ, ਬੇਕਾਰ ਹੋਏ ਨੇ ਧਰਮ ਦੀ ਮਰਿਆਦਾ ਵੱਲੋਂ। ਇਸ ਕਰਕੇ ਤਪਸ਼ ਦੇ ਮਾਰੇ ਔਗਣਾਂ ਵਿਕਾਰਾਂ ਤੇ 84 ਦੇ ਗੇੜੇ ਦੇ ਮਾਰੇ ਹੋਏ ਹਰ ਵੇਲੇ ਬੇਕਾਰ ਤਪਸ਼ ਦੇ ਮਾਰੇ ਤਪਦੇ ਹੀ ਰਹਿੰਦੇ ਹਨ, ਸੜਦੇ ਹੀ ਰਹਿੰਦੇ ਹਨ।
ਜੈ ਤਨ ਬਾਣੀ ਵਿਸਰ ਜਾਏ,
ਭਾਈ ਮਰਦਾਨੀਆਂ, ਜੈ ਤਨ, ਜੈ ਜਿਹੜੇ ਤਨ ਸਰੀਰ ਦੇ ਅੰਦਰੋਂ ਬਾਣੀ ਵਿਸਰ ਜਾਏ, ਜਿੱਥੋਂ ਬਾਣੀ ਵਿਸਰ ਜਾਂਦੀ ਹੈ, ਭੁੱਲ ਜਾਂਦੀ ਹੈ, ਵਾਹਿਗੁਰੂ ਦਾ ਕਰੇ ਸਿਮਰਨ ਨਹੀਂ ਕਰਨਾ, ਅੱਧੀ ਰਾਤ ਤੱਕ ਗੰਦਾ ਟੀਵੀ ਵੇਖਣਾ, 8-9 ਵਜੇ ਤੱਕ ਊਂ ਨਹੀਂ ਸੁੱਤੇ ਉੱਠਣਾ, ਨਹੀਂ ਕਰੇ ਮੂੰਹ ਧੋਣਾ, ਨਹੀਂ ਕਰੇ ਗੁਰਦੁਆਰੇ ਆਉਣਾ, ਨਹੀਂ ਕਰੇ ਸਤਸੰਗਤ ਕਰਨੀ, ਨਹੀਂ ਕਰੇ ਜਪਜੀ ਸਾਹਿਬ ਦਾ ਪਾਠ ਕਰਨਾ, ਪੰਜ ਬਾਣੀਆਂ ਦੀ ਤਾਂ ਹੁਣ ਗੱਲ ਹੀ ਬੜੀ ਦੂਰ ਦੀ ਰਹਿ ਗਈ। ਸੋ ਜਿਨ੍ਹਾਂ ਨੇ ਕਰੇ ਸਤਸੰਗਤ ਨਹੀਂ ਕਰਨੇ, ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਮਰਦਾਨਿਆਂ, ਜੈ ਤਨ ਬਾਣੀ ਵਿਸਰ ਜਾਏ, ਜਿਹੜੇ ਤਨ ਸਰੀਰ ਦੇ ਵਿੱਚੋਂ ਗੁਰੂ ਕੀ ਬਾਣੀ, ਗੁਰੂ ਕਾ ਉਪਦੇਸ਼ ਵਿਸਰ ਜਾਂਦਾ ਹੈ, ਵਾਹਿਗੁਰੂ ਦੀ ਬਾਣੀ ਨਹੀਂ, ਸਿਮਰਨ ਨਹੀਂ, ਭਜਨ ਨਹੀਂ, ਕਦੇ ਵਾਹਿਗੁਰੂ ਪਰਮੇਸ਼ਰ ਯਾਦ ਵਿੱਚ ਨਹੀਂ ਜਿਹੜੇ ਲੋਕ ਜੁੜਦੇ।
ਜਿਉਂ ਪੱਕਾ ਰੋਗੀ ਵਿਲ ਲਾਏ,
ਉਹ ਹਰ ਵੇਲੇ ਇਉਂ ਵਿਰਲਾਪ ਕਰਕੇ ਦੁਖੀ ਹੋਏ ਰਹਿੰਦੇ ਨੇ, ਹਿਰਦੇ ਤਪਸ਼ ਦੇ ਮਾਰੇ ਸੜਦੇ ਰਹਿੰਦੇ ਨੇ, ਜਿਉਂ ਪੱਕਾ ਰੋਗੀ, ਜਿਵੇਂ ਆ ਪੱਕਾ ਰੋਗ ਕੋਹੜ ਦਾ ਰੋਗ ਦਾ ਮਾਰਿਆ ਹੋਇਆ ਰੋਗੀ ਹੈ ਨਾ, ਇਹ ਜਿਵੇਂ ਵਿਲਾਏ ਵਿਰਲਾਪ ਕਰਦਾ, ਜਿਹੜੇ ਬਾਣੀ ਤੋਂ ਹੀਣੇ ਹਿਰਦੇ ਨੇ ਇਉਂ ਤਪਸ਼ ਦੇ ਮਾਰੇ ਹੋਏ ਰੋਂਦੇ ਕਰਲਾਉਂਦੇ ਰਹਿੰਦੇ ਹਨ, ਕਿਤੇ ਸ਼ਾਂਤੀ ਨਹੀਂ। ਖਾਲਸਾ ਜੀ, ਤੁਸੀਂ ਸੰਸਾਰ ਨੂੰ ਵੇਖ ਲਓ, ਦੁਨੀਆਂ ਦਾ ਭਰਮਣ ਕਰਕੇ ਵੇਖ ਲਓ, ਬੜੇ ਬੜੇ ਅਮੀਰਾਂ ਨੂੰ ਵੇਖ ਲਓ, ਜਿੱਥੇ ਬਹੁਤੀ ਮਾਇਆ ਉੱਥੇ ਬਹੁਤੀ ਚਿੰਤਾ ਹੈ, ਜਿੱਥੇ ਹਜ਼ੂਰ ਦੇ ਬਾਣੀ ਦੇ ਵਿੱਚ ਬਚਣ ਨੇ, ਜਿੱਥੇ ਬਹੁਤੀ ਮਾਇਆ ਉੱਥੇ ਵੀ ਚਿੰਤਾ ਹੈ, ਅਤੇ ਜਿਹੜੇ ਗਰੀਬ ਕੋਲ ਰੋਟੀ ਹੈ ਨਹੀਂ, ਵਿਚਾਰੇ ਕੋਲ ਰੋਟੀ ਦਾ ਸੰਸਾ ਲੱਗਾ ਰਹੋ, ਵੀ ਚਿੰਤਾ ਦਾ ਗ੍ਰਸਿਆ ਹੈ। ਪਰ ਇਹਨਾਂ ਦੋਹਾਂ ਵਸਾਂ ਤੋਂ ਮੁਕਤ ਕੌਣ ਹੈ? ਜਿਹਦੇ ਹਿਰਦੇ 'ਚ ਗੁਰੂ ਕਾ ਨਾਮ ਹੈ, ਉਹ ਚਿੰਤਾ ਤੋਂ ਮੁਕਤ ਹੋਇਆ। ਤ੍ਰਿਸ਼ਨਾ ਬੁਝੈ ਹਰ ਕੈ ਨਾਮ, ਇਹ ਤ੍ਰਿਸ਼ਨਾ ਦੀ, ਚਿੰਤਾ ਦੀ ਅੱਗ ਉਸ ਹਿਰਦੇ 'ਚੋਂ ਬੁਝਦੀ ਹੈ ਜਿਸੇ ਗੁਰੂ ਕਾ ਨਾਮ ਹੈ। ਹਜ਼ੂਰ ਕਹਿੰਦੇ ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋੜੀ ਸੋ ਫਿਰੈ ਭਰਮੰਤਾ, ਦੋਹੋਂ ਵਿਵਸਥਾ ਤੇ ਜੋ ਮੁਕਤਾ ਸੋਈ ਸੁਹੇਲਾ ਭਾਲੀਐ। ਜਿਹੜਾ ਦੋਹਾਂ ਹੀ ਵਸਥਾ ਤੋਂ ਮੁਕਤ ਹੈ ਨਾ, ਗੁਰੂ ਕਾ ਪਿਆਰ ਆ, ਉਹ ਹੀ ਸ੍ਰੇਸ਼ਟ ਭਾਲੀਐ ਕਹੀਦਾ, ਨਹੀਂ ਤਾਂ ਸਭ ਚਿੰਤਾ ਦੇ ਗ੍ਰਸੇ ਹੋਏ ਹੈ। ਸੋ ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ, ਕੋਟ ਜੋਰੇ ਲਾਖ ਕਰੋਰੇ, ਮਨ ਨਾ ਹੋਰੇ, ਪਰੇ ਪਰੇ ਹੀ ਕੋ ਲੁੱਝੀ ਹੈ। ਤੇ ਸਿਆਣਿਆਂ ਨੇ ਆਖਿਆ ਚਿੰਤਾ ਚਿਖਾ ਬਰਾਬਰੀ ਹੁੰਦੀ ਹੈ, ਚਿਖਾ 'ਚ ਪੈਣ ਵਰਗੀ ਚਿੰਤਾ ਹਰ ਵੇਲੇ ਸਤਾਉਂਦੀ ਰਹਿੰਦੀ ਹੈ। ਭਗਤ ਫਰੀਦ ਸਾਹਿਬ ਜੀ ਦੇ ਸਲੋਕਾਂ 'ਚ ਬਚਨ ਆਉਂਦੇ ਨੇ, ਫਰੀਦਾ ਚਿੰਤ ਖਟੋਲਾ ਵਾਣ ਦੁੱਖ, ਬਿਰਹ ਵਿਛਾਵਣ ਲੇਫ, ਇਹੋ ਹਮਾਰਾ ਜੀਵਣਾ, ਤੂੰ ਸਾਹਿਬ ਸੱਚੇ ਵੇਗ। ਇਹ ਚਿੰਤਾ ਜਿਹੜੀ ਹੈ ਇਸ ਲਈ ਹਰ ਵੇਲੇ ਗ੍ਰਸਦੀ ਰਹਿੰਦੀ ਹੈ। ਸੋ ਹਜ਼ੂਰ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਭਾਈ ਮਰਦਾਨਿਆਂ, ਸਾਰਾ ਸੰਸਾਰ ਹੀ ਜਿਉਂ ਪੱਕਾ ਰੋਗੀ ਵਿਲ ਲਾਏ, ਇਉਂ ਵਿਰਲਾਪ ਕਰਦੇ ਨੇ, ਜਿਨ੍ਹਾਂ ਦੇ ਹਿਰਦੇ 'ਚ ਗੁਰੂ ਕਾ ਸਿਮਰਨ, ਗੁਰੂ ਕਾ ਭਜਨ ਨਹੀਂ, ਕਰੇ ਸਤਸੰਗਤ ਨਹੀਂ, ਕਰੇ ਵਾਹਿਗੁਰੂ ਦੀ ਯਾਦ ਵਿੱਚ ਨਹੀਂ ਜੁੜਦੇ, ਉਹ ਕੋਹੜ ਦੇ ਰੋਗੀ ਤਰ੍ਹਾਂ ਹਰ ਵੇਲੇ ਵਿਰਲਾਪ ਹੀ ਕਰਦੇ ਰਹਿੰਦੇ ਹਨ, ਦੁਖੀ ਹੋਏ ਰਹਿੰਦੇ ਹਨ ਹਰ ਵੇਲੇ, ਐਸੀ ਉਹਨਾਂ ਜੀਵਾਂ ਦੀ ਹਾਲਤ ਹੋਈ ਹੋਈ ਹੈ।
ਬਹੁਤਾ ਬੋਲਣ ਚੱਖਣ ਹੋਏ,
ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਜਿਹੜੇ ਬਹੁਤੇ ਹੀ ਬੋਲਦੇ ਨੇ, ਮੈਨੂੰ ਪਰਮਾਤਮਾ ਮਿਲ ਗਿਆ, ਮੈਂ ਬੜਾ ਰੱਬ ਦੇ ਨੇੜੇ ਆ, ਮੈਂ ਐਂ ਕਰ ਸਕਦਾ, ਮੈਂ ਓਂ ਕਰ ਸਕਦਾ, ਮੇਰੀ ਮੁੱਠੀ ਵਿੱਚ ਹੀ ਸਭ ਕੁਝ ਹੈ, ਮੇਰਾ ਜੰਤਰ ਮੰਤਰ ਐਂ ਚੱਲ ਜਾਵੇਗਾ। ਬਹੁਤਾ ਬੋਲਣ ਚੱਖਣ ਹੋਏ, ਸਤਿਗੁਰੂ ਕਹਿੰਦੇ ਬਹੁਤਾ ਬੋਲਣ ਵਾਲੇ ਵੀ ਚੱਖਣਾ ਹੀ ਮਾਰਦੇ ਨੇ, ਚਖਾ ਹੀ ਮਾਰਦੇ ਨੇ, ਬਿਥਵੀਆਂ ਹੀ ਗੱਲਾਂ ਕਰਦੇ ਰਹਿੰਦੇ ਨੇ, ਪਰਮੇਸ਼ਰ ਨਹੀਂ ਕਰੇ ਪ੍ਰਾਪਤ ਹੁੰਦਾ। ਉਹਨਾਂ ਦੀ ਹਾਲਤ ਤਾਂ ਇਉਂ ਹੈ ਵੀ ਗੱਲੀ ਹੋ ਸੁਹਾਗਣ ਭੈਣੇ, ਕੰਤ ਨਾ ਕਬਹੂ ਮੈਂ ਮਿਲਿਆ। ਉਹ ਗੱਲਾਂ ਬਾਤਾਂ ਵਾਲੀਆਂ ਤਾਂ ਸੁਹਾਗਵੰਤੀਆਂ ਸਦਾਉਂਦੀਆਂ ਨੇ, ਪਰ ਵਾਹਿਗੁਰੂ ਪਰਮੇਸ਼ਰ ਕੰਤ ਪਾਤੀ ਕਦੇ ਪ੍ਰਾਪਤ ਹੀ ਨਹੀਂ ਹੋਇਆ, ਕਦੇ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਉਹਨਾਂ ਜੀਵਾਂ ਨੂੰ ਕਦੇ ਹੋ ਸਕਦੇ, ਜਿਹੜੇ ਬਹੁਤਾ ਚਖਾਂ ਹੀ ਮਾਰਦੇ ਰਹਿੰਦੇ ਨੇ, ਐਂ ਕਰ ਸਕਦੇ ਹਾਂ, ਸਾਡੇ ਕੋਲ ਐਂ ਹੈ ਸ਼ਕਤੀ, ਹੈ ਰਿਧੀਆਂ ਸਿੱਧੀਆਂ ਦੇ ਅਸੀਂ ਮਾਲਕ ਹੁੰਦੇ ਹਾਂ। ਸਤਿਗੁਰੂ ਕਹਿੰਦੇ ਚਖਾਂ ਹੀ ਮਾਰਦੇ, ਬਿਥਵੀਆਂ ਗੱਲਾਂ, ਪਰਮੇਸ਼ਰ ਤੋਂ ਬੇਮੁਖਤਾਈ ਵਾਲੀਆਂ ਗੱਲਾਂ ਹੀ ਕਰਦੇ ਰਹਿੰਦੇ ਹਨ।
ਬਿਨ ਬੋਲੇ ਜਾਣੈ ਸਭ ਸੋਏ,
ਉਹ ਜਿਹੜਾ ਮੇਰਾ ਮਾਲਕ ਵਾਹਿਗੁਰੂ ਪਰਮੇਸ਼ਰ ਹੈ ਨਾ, ਬਿਨ ਬੋਲੇ ਜਾਣੈ ਸਭ ਸੋਏ, ਉਹ ਬਿਨਾਂ ਬੋਲਣ ਤੋਂ ਹੀ ਬਿਨਾਂ ਦੱਸਣ ਤੋਂ ਹੀ ਸਾਰਿਆਂ ਦੇ ਹਿਰਦੇ ਦੀ ਗੱਲ ਨੂੰ ਜਾਣਦਾ ਹੈ। ਬਿਨ ਬਕਨੇ ਬਿਨ ਕਹਿਣ ਕਹਾਵਨ ਅੰਤਰ ਜਾਮੀ ਜਾਣੈ, ਬਿਨ ਬੋਲਿਆਂ ਸਭ ਕੁਛ ਜਾਣਦਾ। ਕਿਸੇ ਅੱਗੇ ਕੀ ਕਹਿ ਅਰਦਾਸ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਉਹ ਸਭ ਦੇ ਦਿਲਾਂ ਦੀ ਜਾਣਨਹਾਰਾ ਮੇਰਾ ਵਾਹਿਗੁਰੂ ਪਰਮੇਸ਼ਰ ਹੈ। ਬਿਨਾਂ ਬੋਲੇ ਤੋਂ ਬਿਨਾਂ ਦੱਸੇ ਤੋਂ ਹੀ ਸਾਰਿਆਂ ਦੇ ਹਿਰਦੇ ਦੀ ਗੱਲ ਨੂੰ ਉਹ ਜਾਣਦਾ ਹੈ, ਸਮਝਦਾ ਉਹ ਮੇਰਾ ਵਾਹਿਗੁਰੂ ਪਰਮੇਸ਼ਰ ਨਿਰੰਕਾਰ। ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ, ਭਗਤ ਕਬੀਰ ਸਾਹਿਬ ਜੀ ਦਾ ਇੱਕ ਬਚਨ ਆਉਂਦਾ ਗੁਰਬਾਣੀ ਦੇ ਅੰਦਰ, ਜਿਹੜੇ ਕਹਿੰਦੇ ਨੇ ਅਸੀਂ ਪਰਮਾਤਮਾ ਨੂੰ ਵਿਖਾ ਸਕਦੇ ਹਾਂ ਜੀ, ਸਾਡੀ ਮੁੱਠੀ ਵਿੱਚ ਰੱਬ ਹੈ ਜੀ, ਸਾਡੇ ਕੋਲ ਬੜੀਆਂ ਸ਼ਕਤੀਆਂ ਨੇ, ਇਹੋ ਜਿਹੀਆਂ ਚਖਾ ਮਾਰਨ ਵਾਲੇ ਲੋਕ ਨੇ। ਭਗਤ ਜੀ ਕਹਿੰਦੇ ਭਾਈ ਖਾਲੀ ਘੜੇ ਨੇ ਸਾਰੇ, ਖਾਲੀ ਘੜੇ, ਘੜਾ ਖਾਲੀ ਹੋਵੇ ਨਾ ਉਹਦੇ ਉੱਪਰ ਹੱਥ ਮਾਰੋ ਪੱਕ ਪੱਕ ਦੀ ਆਵਾਜ਼ ਆਵੇਗੀ। ਉਹ ਖਾਲੀ ਘੜੇ ਹਨ ਜਿਹੜੇ ਇਹੋ ਜਿਹੀਆਂ ਚਖਾ ਮਾਰਦੇ ਫਿਰਦੇ ਨੇ, ਪਰ ਜਦੋਂ ਘੜਾ ਭਰ ਦਈਏ ਨਾ ਪਾਣੀ ਨਾਲ ਕਿਸੇ ਹੋਰ ਵਸਤੂ ਨਾਲ, ਨਾ ਘੜਾ ਡੋਲਦਾ ਤੇ ਨਾ ਘੜਾ ਫਿਰ ਬੋਲਦਾ ਹੀ ਹੈ। ਜਿਨ੍ਹਾਂ ਨੂੰ ਵਾਹਿਗੁਰੂ ਪ੍ਰਾਪਤ ਹੋਇਆ ਉਹ ਨਹੀਂ ਚਖਾ ਮਾਰਦੇ, ਉਹ ਨਹੀਂ ਘਰੇ ਬੋਲਦੇ, ਉਹ ਨਹੀਂ ਲੋਕਾਂ ਨੂੰ ਘਰੇ ਗੁੰਮਰਾਹ ਕਰਦੇ, ਨਹੀਂ ਉਹ ਤਾਂ ਵਾਹਿਗੁਰੂ ਪਰਮੇਸ਼ਰ ਦੀ ਰਜ਼ਾ ਵਿੱਚ ਹੀ ਮਸਤ ਹੋ ਰਹਿੰਦੇ ਹਨ। 999 ਨਦੀਆਂ ਸਮੁੰਦਰ 'ਚ ਪੈਂਦੀਆਂ ਨੇ, ਸਮੁੰਦਰ ਕਰੇ ਉਛਲਦਾ ਨਹੀਂ। ਇਸ ਤਰ੍ਹਾਂ ਜਿੰਨੀਆਂ ਮਰਜ਼ੀ ਰਿਧੀਆਂ ਸਿੱਧੀਆਂ ਸ਼ਕਤੀਆਂ ਉਹਨਾਂ ਦੇ ਅੰਦਰ ਆਈ ਜਾਣ, ਵਿੱਚ ਹੀ ਜਜ਼ਬ ਹੋਈ ਜਾਂਦੀਆਂ ਨੇ, ਗੁਰੂ ਕੇ ਪਿਆਰੇ ਹੋਣ ਨਜ਼ਦੀਕ ਖੁਦਾਏ ਦਾ ਭੇਤ ਨਾ ਕਿਸੇ ਦੇਣ, ਰੱਬ ਦੇ ਨੇੜੇ ਹੋ ਕੇ ਵੀ ਕਰੇ ਆਪਾ ਭਜਨ ਜਿਤਾਉਂਦੇ, ਜਿਹੜੇ ਜਣਾਉਂਦੇ ਆ ਨਾ, ਕਹੋ ਕਬੀਰ ਛੂਛਾ ਘੱਟ ਬੋਲੈ, ਭਰਿਆ ਹੋਏ ਸੋ ਕਬਹੁ ਨਾ ਡੋਲੈ। ਭਰੇ ਘੜੇ ਨਹੀਂ ਕਰੇ ਬੋਲਦੇ ਤੇ ਡੋਲਦੇ, ਇਹ ਖਾਲੀ ਘੜੇ ਨੇ ਜਿਹੜੇ ਕਹਿੰਦੇ ਨੇ ਸਭ ਕੁਝ ਅਸੀਂ ਕਰ ਸਕਦੇ ਹਾਂ, ਇਹ ਚਖਾ ਹੀ ਮਾਰਦੇ ਨੇ। ਵਾਹਿਗੁਰੂ ਤਾਂ ਬਿਨਾਂ ਬੋਲਣ ਤੋਂ ਹੀ ਸਭ ਕੁਝ ਜਾਣਦਾ ਹੈ। ਰਹਾਓ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ,
ਜਿਨ ਕੰਨ ਕੀਤੇ ਅੱਖੀ ਨਾਕ,
ਉਪਦੇਸ਼ ਦਿੰਦੇ ਨੇ ਸਤਿਗੁਰੂ ਨਾਨਕ ਸਾਹਿਬ ਜੀ ਪਿਆਰਿਆ, ਉਸ ਮਾਲਕ ਵਾਹਿਗੁਰੂ ਪਰਮੇਸ਼ਰ ਦੀ ਯਾਦ ਚ ਜੁੜਿਆ ਕਰ, ਉਹਦਾ ਸ਼ੁਕਰਾਨਾ ਕਰ, ਉਹਦਾ ਧੰਨਵਾਦ ਕਰਿਆ ਕਰ। ਜਿਨ ਕੰਨ ਕੀਤੇ ਅੱਖੀ ਨਾਕ, ਜਿਹਨੇ ਤੇਰੀ ਨਰ ਨਰਾਇਣੀ ਦੇਹ ਪੈਦਾ ਕੀਤੀ ਵਾਹਿਗੁਰੂ ਪਰਮੇਸ਼ਰ ਨੇ, ਤੇਰਾ ਸੁੰਦਰ ਸਰੂਪ ਜਿਹਨੇ ਘਾੜਤ ਘੜੀ ਹੈ ਪਰਮੇਸ਼ਰ, ਉਹਦੇ ਵਰਗਾ ਖਾਲਸਾ ਜੀ ਕਿ ਦੁਨੀਆਂ 'ਚ ਕੋਈ ਕਾਰੀਗਰ ਕੋਈ ਸਿਆਣਾ ਨਹੀਂ। ਮਿਸਤਰੀ ਠਠਿਆਰ ਭਾਂਡੇ ਬਣਾਉਂਦਾ ਹੈ, ਇੱਕ ਭਾਂਡੇ ਵਰਗਾ ਦੂਸਰਾ, ਘੁਮਿਆਰ ਮਿੱਟੀ ਦੇ ਬਰਤਨ ਤਿਆਰ ਕਰਦਾ ਇੱਕੋ ਜਿਹੇ ਬਣਾਵੇਗਾ, ਔਰ ਕੋਈ ਵਿਹਾਰ ਕਰਨ ਵਾਲਾ ਕੋਈ ਮਿਸਤਰੀ ਮਕਾਨ ਬਣਾਉਂਦਾ ਇੱਕੋ ਜਿਹੇ ਮਕਾਨ ਬਣਾਵੇਗਾ, ਨਕਸ਼ਾ ਇੱਕੋ ਜਿਹਾ। ਔਰ ਮੇਰਾ ਵਾਹਿਗੁਰੂ ਪਰਮੇਸ਼ਰ ਕਿਹੋ ਜਿਹਾ ਕਾਰੀਗਰ, ਸੇਠ ਘਾੜਤਾਂ ਘੜਨ ਵਾਲਾ, ਇੱਕ ਵਰਗਾ ਦੂਜਾ ਨਹੀਂ ਬਣਾਇਆ, ਦੂਜੇ ਵਰਗਾ ਤੀਜਾ ਨਹੀਂ ਬਣਾਇਆ। ਕਿੰਨੀ ਦੁਨੀਆ, ਕਰੋੜਾਂ ਅਰਬਾਂ ਖਰਬਾਂ ਦੀ ਦੁਨੀਆ, ਕਿੰਨੇ ਦੇਸ਼, ਕਿੰਨੇ ਮੁਲਕ, ਵੱਖੋ ਵੱਖਰੇ, ਕਿਸੇ ਦੀ ਰਫਤਾਰ, ਦਸਤਾਰ, ਗੁਫਤਾਰ ਸਭ ਵੱਖੋ ਵੱਖਰਾ। ਮੇਰਾ ਪ੍ਰਭ ਕਰਤਾ ਇੱਕ ਖੇਲ ਰਚਾਇਆ, ਕੋਈ ਨਾ ਕਿਸੇ ਹੀ ਜਿਹਾ ਉਪਾਇਆ, ਐਸਾ ਮੇਰਾ ਵਾਹਿਗੁਰੂ ਪਰਮੇਸ਼ਰ ਦਾ ਕੌਤ ਕਿ ਇੱਕ ਵਰਗਾ ਦੂਸਰਾ ਨਹੀਂ ਪੈਦਾ ਕੀਤਾ, ਦੂਸਰੇ ਵਰਗਾ ਤੀਸਰਾ ਨਹੀਂ ਪੈਦਾ ਕੀਤਾ। ਇਹ ਮਾਲਕ ਦੀ ਰਜ਼ਾ ਹੈ ਖਾਲਸਾ ਜੀ, ਪਰਮੇਸ਼ਰ ਦੀ ਆਪਣੀ ਮਰਜ਼ੀ ਹੈ। ਐਸਾ ਉਹ ਕਾਰੀਗਰ ਘਾੜਤਾਂ ਦੇ ਘੜਨ ਵਾਲਾ ਹੈ, ਨਰ ਨਰਾਇਣੀ ਦੇਹ ਪੈਦਾ ਕੀਤੀ ਵਾਹਿਗੁਰੂ ਪਰਮੇਸ਼ਰ ਨੇ, ਸੁੰਦਰ ਦੇ ਹੱਡ ਮਾਸ ਇਹ ਪਿੰਜਰਾ ਜਿਹਾ ਹੀ ਬਣਾਇਆ ਹੋਇਆ ਨਾ। ਭਗਤ ਰਵਿਦਾਸ ਜੀ ਦੇ ਪਵਿੱਤਰ ਬਚਨ ਆਉਂਦੇ ਨੇ ਕਿ ਹੱਡ ਮਾਸ ਨਾੜੀ ਕੋ ਪਿੰਜਰ, ਪੰਖੀ ਬਸੈ ਵਿਚਾਰੈ। ਹੱਡ ਮਾਸ ਤੇ ਨਾੜੀਆਂ ਦਾ ਇੱਕ ਪਿੰਜਰਾ ਜਿਹਾ ਪਰਮੇਸ਼ਰ ਨੇ ਘੜਿਆ ਹੋਇਆ, ਤੇ ਕਿੰਨੀਆਂ ਨਾੜੀਆਂ, ਵੱਡੀਆਂ ਨਾੜੀਆਂ ਫਿਰ ਛੋਟੀਆਂ ਨਾੜੀਆਂ, ਮਹਾਂਪੁਰਖ ਦੱਸਿਆ ਕਰਦੇ ਸੀ 72,72,20,201 ਨਾੜੀ ਸਰੀਰ 'ਚ ਮੰਨੀ ਹੋਈ ਹੈ। ਇਹਨਾਂ ਇਹ ਨਾੜੀਆਂ ਦਾ ਢਾਂਚਾ ਜਿਹਾ ਪਰਮੇਸ਼ਰ ਨੇ ਬਣਾਇਆ ਹੋਇਆ, ਤੇ ਜੇ ਕਿਤੇ ਇਸ ਤਰ੍ਹਾਂ ਹੀ ਰਹਿਣ ਦਿੰਦਾ ਵੀ ਹੁਣ ਢਾਂਚਾ ਸਾਰਾ ਘੜ ਦਿਆ ਵਿੱਚ ਜੋਤ ਟਿਕਾ ਦਿੰਦੇ ਹੈ, ਤੇ ਸਾਨੂੰ ਮੱਖੀਆਂ ਨੇ ਨਹੀਂ ਸੀ ਛੱਡਣਾ, ਖੂਨ ਵਗਦਾ ਰਹਿਣਾ ਸੀ, ਅਸੀਂ ਸੰਗਤ 'ਚ ਬਹਿ ਨਹੀਂ ਸੀ ਸਕਣਾ, ਬੜਾ ਮੁਸ਼ਕਲ ਸੀ। ਉਸ ਵਾਹਿਗੁਰੂ ਨੇ ਸਰੀਰ ਘੜ ਕੇ ਫਿਰ ਉੱਪਰ ਚਮੜੀ ਸੋਹਣੀ ਦਾ ਲੇਪ ਕਰ ਦਿੱਤਾ ਤਾਂ ਕਿ ਇਹ ਸੋਹਣਾ ਲੱਗੇ ਤੇ ਮੱਖੀਆਂ ਤੋਂ ਬਚਿਆ ਰਹੇ। ਸੁੰਦਰ ਚਮੜੀ ਉੱਤੇ ਪਰਮੇਸ਼ਰ ਨੇ ਖਾਲਸਾ ਜੀ ਇਹ ਫਿੱਟ ਕਰ ਦਿੱਤੀ, ਲਾ ਦਿੱਤੇ, ਫਿਰ ਥੱਲੇ ਪੈਰ ਲਾਏ, ਗਿੱਟੇ ਲਾਏ, ਫਿਰ ਗੋਡੇ ਲਾਏ ਵੀ ਇਹ ਬਹਿ ਸਕੇ, ਫਿਰ ਕੂਹਣੀ ਹੱਥ ਬਣਾਇਆ, ਫਿਰ ਹੱਥਾਂ ਦੀ ਪਕੜ ਵਾਸਤੇ ਅੱਗੇ ਨਹੁੰ ਬਣਾਏ, ਉਂਗਲਾਂ ਬਣਾਈਆਂ, ਫਿਰ ਅੱਗੇ ਗੁੱਟ ਬਣਾਇਆ, ਫਿਰ ਕੂਹਣੀ ਦਾ ਜੋੜ, ਫਿਰ ਮੋਢੇ ਦਾ ਜੋੜ, ਕਿਆ ਸੋਹਣਾ ਕਾਰੀਗਰ ਵਾਹਿਗੁਰੂ ਪਰਮੇਸ਼ਰ ਨੇ ਸਰੀਰ ਘੜਿਆ। ਫਿਰ ਅੱਖਾਂ ਜਿਹੜੀਆਂ ਸੀ ਉੱਚੀਆਂ ਕਰਕੇ, ਫਿਰ ਕੰਨ ਉੱਚੇ ਕਰਕੇ, ਜਿਨ ਕੰਨ ਕੀਤੇ ਅੱਖੀ ਨਾਕ, ਜਿਸ ਵਾਹਿਗੁਰੂ ਨੇ ਕੰਨ ਉੱਚੇ ਕਰਕੇ ਲਾ ਦਿੱਤੇ, ਜਗਿੱਟਿਆਂ ਕੋਲ ਲਾ ਦਿੰਦਾ ਫਿਰ ਭਲਾ ਰੱਬ ਦਾ ਕੀ ਵਿਗਾੜ ਦਿੰਦੇ, ਉੱਚੇ ਕਰਕੇ ਲਾਏ ਵੀ ਮਿੱਟੀ ਘੱਟੇ ਤੋਂ ਵੀ ਬਚੇ ਰਹਿਣ, ਦੂਰ ਦੀ ਗੱਲ ਵੀ ਸੁਣਦਾ ਰਹੇ। ਅੱਖਾਂ ਉੱਚੀਆਂ ਕਰਕੇ ਲਾ ਦਿੱਤੀਆਂ, ਉੱਚੀਆਂ ਕਰਕੇ ਨੇਤਰ ਲਾ ਦਿੱਤੇ ਕਿ ਦੂਰ ਤੱਕ ਵੇਖ ਸਕੇ ਅਤੇ ਮਿੱਟੀ ਘੱਟੇ ਤੋਂ ਵੀ ਇਹ ਬਚਾਅ ਕਰ ਸਕੇ। ਫਿਰ ਉੱਪਰ ਚਿਮਣੀਆਂ, ਚਿਮਣੀਆਂ ਦੇ ਉੱਪਰ ਸੋਹਣੇ ਵਾਲ ਲਾ ਦਿੱਤੇ ਕਿ ਗਰਦੇ ਤੋਂ ਬਚੇ ਰਹਿਣ, ਸੁਰੱਖਿਅਤ ਰਹਿਣ, ਨੇਤਰ ਕੋਮਲ ਹੁੰਦੇ ਨੇ। ਪਰ ਅਸੀਂ ਸਮਝਿਆ ਵੀ ਸ਼ਾਇਦ ਸਾਡੇ ਹੁਣ ਮੁੰਨ ਮੰਨ ਕੇ ਨਾ ਠੀਕ ਠੂਕ ਕਰਨ ਵਾਸਤੇ ਰੱਬ ਨੇ ਬਣਾਇਆ ਹੈ, ਅਸੀਂ ਬਿਊਟੀ ਪਾਰਲਰ 'ਤੇ ਜਾ ਕੇ ਹੁਣ ਸਜਾ ਕੇ ਲਿਆਵਾਂਗੇ, ਰੱਬ ਨੂੰ ਤਾਂ ਪਤਾ ਹੀ ਨਹੀਂ ਸੀ ਠੀਕ ਕਰਨ ਦਾ, ਹੁਣ ਅਸੀਂ ਆਪ ਖੁਦ ਹੀ ਠੀਕ ਕਰਾਂਗੇ। ਇਹ ਸਾਡੇ ਲੋਕਾਂ ਦੇ ਲੱਛਣ ਹੋ ਗਏ, ਸਾਡੇ ਸਿੱਖ ਪਰਿਵਾਰਾਂ, ਖਾਸ ਕਰਕੇ ਸਾਡੀਆਂ ਸਿੱਖ ਬੀਬੀਆਂ ਦੇ ਅੰਦਰ ਹੈ। ਸੋ ਖਾਲਸਾ ਜੀ, ਉਹ ਵਾਹਿਗੁਰੂ ਪਰਮੇਸ਼ਰ ਕੈਸਾ ਕਾਰੀਗਰ ਹੈ। ਫਿਰ ਉਹਨੇ ਮੂੰਹ ਲਾਇਆ ਸੁੰਦਰ, ਮੂੰਹ ਦੇ ਅੰਦਰ ਫਿਰ ਦੰਦ ਪੱਤੀ ਲਾਏ, ਤੇ ਦੰਦਾਂ ਦੇ ਅੰਦਰ ਫਿਰ ਜ਼ਬਾਨ ਲਾਈ ਬੋਲਣ ਵਾਸਤੇ। ਕਿੱਡਾ ਕੰਟਰੋਲ ਕੀਤਾ, ਜਿਹੜੇ ਸਾਰਾ ਕੁਝ ਖਾਣ ਵਾਲੇ ਦੰਦ ਨੇ, ਮਾਸ ਦੀ ਬਣੀ ਹੋਈ ਖਾਲਸਾ ਜੀ, ਕੋਈ ਹੱਡੀ ਪਸਲੀ ਨਹੀਂ ਵਿੱਚ ਇਹਦੇ, ਤੇ ਜ਼ਬਾਨ ਅੰਦਰ ਚੱਲਦੀ ਹੈ, ਤੇ ਵਾਹਿਗੁਰੂ ਪਰਮੇਸ਼ਰ ਨੇ ਦੰਦਾਂ ਦੇ ਵਿੱਚ ਜੈਸੇ ਕਾਤੀ ਤੀਸ ਬੱਤੀਸ ਹੋਤ ਹੈ, ਉਹ ਰਾਖੇ ਰਸਨਾ ਮਾਸ ਰਾਤ ਵਿੱਚ ਘੇਰੀ। ਇਹ ਵਾਹਿਗੁਰੂ ਦੀ ਰਜਾਏ ਪਰਮੇਸ਼ਰ ਨੇ ਇਹ ਰਹਿਮਤਾਂ ਕੀਤੀਆਂ ਹਨ। ਸੋ ਸੋਹਣਾ ਨੱਕ ਲਾ ਦਿੱਤਾ ਉੱਚਾ ਕਰਕੇ, ਤੇ ਉੱਪਰ ਲਾ ਦਿੱਤਾ ਵੀ ਸੋਹਣਾ ਲੱਗੇ, ਇਹ ਸੁਹੱਪਣ ਵਾਲਾ ਹੋਵੇ। ਸੋ ਜਿਨ ਕੰਨ ਕੀਤੇ ਅੱਖੀ ਨਾਕ, ਜਿਸ ਨੇ ਕੰਨ ਕੀਤੇ ਸੋਹਣੇ ਅੱਖਾਂ ਤੇ ਨੱਕ ਲਾ ਦਿੱਤਾ ਪਰਮੇਸ਼ਰ ਨੇ,
ਜਿਨ ਜਿਹਵਾ ਦਿੱਤੀ ਬੋਲੇ ਤਾਤ,
ਜਿਸ ਵਾਹਿਗੁਰੂ ਪਰਮੇਸ਼ਰ ਨੇ ਇਹ ਜਿਹਵਾ ਜ਼ੁਬਾਨ ਦਿੱਤੀ ਸਾਡੇ ਬੋਲਣ ਵਾਸਤੇ, ਤਾਤ ਤੋਤੇ ਤਰ੍ਹਾਂ ਬੋਲਦੀ ਹੈ, ਤੋਤੇ ਤਰ੍ਹਾਂ ਜਿਵੇਂ ਤੋਤਾ ਸਿਖਾਇਆ ਹੋਇਆ ਬੋਲਦਾ ਨਾ ਰਟਣਾ, ਇਸੇ ਤਰ੍ਹਾਂ ਇਹ ਤੋਤੇ ਦੀ ਤਰ੍ਹਾਂ ਹਜ਼ੂਰ ਕਹਿੰਦੇ, ਜਿਨ ਜਿਹਵਾ ਦਿੱਤੀ ਬੋਲੇ ਤਾਤ, ਤੋਤੇ ਤਰ੍ਹਾਂ ਬੋਲਦੀ ਹੈ, ਜਿਸ ਵਾਹਿਗੁਰੂ ਪਰਮੇਸ਼ਰ ਨੇ ਇਹ ਜਿਹਵਾ ਜ਼ੁਬਾਨ ਦਿੱਤੀ ਹੋਈ ਹੈ, ਇਹ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਹੁਕਮ ਵਿੱਚ ਰੱਖੀ ਹੋਈ ਹੈ, ਇਹ ਵਾਹਿਗੁਰੂ ਦੀ ਰਜ਼ਾ ਵਿੱਚ ਹੈ। ਇੱਕ ਵਾਰ ਕਹਿੰਦੇ ਦੰਦਾਂ ਦਾ ਅਤੇ ਜ਼ੁਬਾਨ ਦਾ ਆਪਸ ਵਿੱਚ ਰੌਲਾ ਪੈ ਗਿਆ। ਦੰਦ ਕਹਿਣਗੇ ਵੀ ਤੂੰ ਇਕੱਲੀ ਹੈ ਅਤੇ ਅਸੀਂ ਬੱਤੀ ਹੈ, ਵੇਖ ਲੈ ਵਿੱਚੇ ਹੀ ਪੀ ਦਿਆਂਗੇ, ਤੇਰੀ ਕੋਈ ਨਿਸ਼ਾਨੀ ਵੀ ਨਹੀਂ ਰਹਿਣ ਦੇਵਾਂਗੇ। ਤੁਮ ਕਹਿਣ ਲੱਗੇ, ਹਮ ਬੱਤੀ ਤੁਮ ਏਕ ਦੀ ਬੀਚ ਹਮਾਰੇ ਬਾਸ ਰਹੇ ਹਮਾਰੇ ਬੀਚ, ਇਗੜ ਤਿਗੜ ਜੇ ਕਰੇਗੀ ਬੀਚੇ ਦਿਆਂਗੇ ਪੀਸ। ਕਹਿਣ ਕਿ ਜਵਾਨ ਕਹਿਣ ਕਿ ਠੀਕ ਹੈ ਭਾਈ, ਤੁਸੀਂ ਬੱਤੀ ਮੈਂ ਇਕੱਲੀ, ਪਰ ਇੱਕ ਮੇਰਾ ਬਚਨ ਯਾਦ ਰੱਖਿਓ ਵੀ ਇੱਕ ਬਚਨ ਇਹੋ ਜਿਹਾ ਕਰ ਦਊਂਗੀ, ਅਗਲਾ ਮੂੰਹ ਤੇ ਕਸੁੰਨ ਮਾਰੇਗਾ, ਬੱਤੀ ਦੇ ਬੱਤੀ ਗਿਣ ਕੇ ਬਾਹਰ ਆ ਜਾਣੇ ਨੇ। ਸੋ ਕਹਿਣ ਲੱਗੇ, ਖਿਆਲ ਕਰਕੇ ਵੇਖ ਲਿਓ, ਤੁਮ ਬੱਤੀ ਹਮ ਏਕ ਲਈ ਬੀਚ ਤੁਮਾਰੇ ਬਾਸ, ਏਕ ਬਚਨ ਐਸਾ ਕਰੂੰ ਬੱਤੀ ਦਿਓ ਨਿਕਾਸ। ਸੋ ਇਹ ਵਾਹਿਗੁਰੂ ਪਰਮੇਸ਼ਰ ਦਾ ਹੁਕਮ ਹੈ ਨਾ, ਜਿਹਨੇ ਰਜਾ ਵਿੱਚ ਖਾਲਸਾ ਜੀ ਇਹ ਜਿਹਵਾ ਜ਼ੁਬਾਨ ਦੰਦਾਂ ਦੇ ਅੰਦਰ ਫਿੱਟ ਕੀਤੀ ਹੋਈ ਹੈ, ਜਿਹਨੇ ਜਿਹਵਾ ਦਿੱਤੀ ਬੋਲੇ ਤਾਤ, ਤੋਤੇ ਤਰ੍ਹਾਂ ਬੋਲਣ ਵਾਸਤੇ ਦਿੱਤੀ ਹੈ। ਕਿੱਡਾ ਸੁੰਦਰ ਸਰੀਰ ਪਰਮੇਸ਼ਰ ਨੇ ਘਾੜਤ ਘੜੀ, ਧੰਨ ਗੁਰੂ ਨਾਨਕ ਸਾਹਿਬ ਸੁੰਦਰ ਉਪਦੇਸ਼ ਦੇ ਕੇ ਨਿਹਾਲ ਕਰ ਰਹੇ ਨੇ, ਸੋਹਣਾ ਸਰੀਰ ਚਮੜੀ ਦਾ ਲੇਪ ਕਰਕੇ, ਸੋਹਣੇ ਨੇਤਰ ਲਾ ਕੇ, ਕੰਨ ਲਾ ਕੇ, ਨੱਕ ਲਾ ਕੇ, ਜ਼ੁਬਾਨ ਲਾ ਕੇ, ਦੰਦ ਲਾ ਕੇ, ਸੁੰਦਰ ਸਰੀਰ ਪਰਮੇਸ਼ਰ ਨੇ ਘੜ ਦਿੱਤਾ। ਪਤਾ ਨਹੀਂ ਕੇਸਾਂ ਵੇਲੇ ਰੱਬ ਦੀ ਗਲਤੀ ਹੋ ਗਈ, ਜਿਹੜੀ ਅਸੀਂ ਦਰੁਸਤ ਕਰਦੇ ਹਾਂ ਕਿ ਹੁਣ ਕੇਸ ਸਾਨੂੰ ਚੰਗੇ ਨਹੀਂ ਲੱਗਦੇ, ਨਾ ਸਿਰ ਦਾ ਜੂੜਾ ਚੰਗਾ ਲੱਗਦਾ, ਵੱਡੇ ਹੋਏ ਮੂੰਹ ਤੇ ਦਾੜੀ ਆਈ ਤੇ ਨਾ ਸਾਨੂੰ ਦਾੜੀ ਚੰਗੀ ਲੱਗੀ। ਹਾਂ ਅਸੀਂ ਗੁਰੂ ਕੇ ਸਿੱਖ, ਸਤਿਗੁਰੂ ਕਿਤੇ ਸਾਨੂੰ ਸਮਤ ਬਖਸ਼ ਦੇਵੇ ਤੇ ਕੌਮ ਦੀ ਚੜ੍ਹਦੀ ਕਲਾ ਹੋ ਜਾਵੇ, ਗੁਰੂ ਰਹਿਮਤ ਕਰੇ। ਸੋ ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਜਿਸ ਪਰਮੇਸ਼ਰ ਨੇ ਅਜਿਹਾ ਜ਼ੁਬਾਨ ਦਿੱਤੀ ਹੈ, ਤੋਤੇ ਦੇ ਤਰ੍ਹਾਂ ਬੋਲਦੀ ਹੈ,
ਮਨ ਰੱਖਿਆ ਅਗਨੀ ਪਾਏ,
ਜਿਸ ਵਾਹਿਗੁਰੂ ਪਰਮੇਸ਼ਰ ਇਹ ਮਨ ਜਿਹੜਾ ਸਰੀਰ ਸੀ ਨਾ ਖਾਲਸਾ ਜੀ, ਰੱਖਿਆ ਅਗਨੀ ਪਾਏ, ਰੱਖਣਾ ਕੀਤਾ ਮਾਂ ਦੀ ਜਠਰਾਗਣ ਅਗਨੀ ਵਿੱਚ ਪਾ ਕਰਕੇ, ਗੰਢਿੰਦਿਆਂ ਸ਼ਿਆ ਮਹਾ, ਤੁੜੰਦਿਆਂ ਹਿੱਕ ਖੇਨੋ, 6 ਮਹੀਨੇ ਗਰਭ ਵਿੱਚ ਖਾਲਸਾ ਜੀ ਗੰਢਦਿਆਂ ਗੰਢਦਿਆਂ ਸਰੀਰ ਨੂੰ ਬਣਦਿਆਂ ਲੱਗਦੇ ਹਨ, ਪਰ ਜਦੋਂ ਨਾਸ ਹੁੰਦਾ ਉਦੋਂ ਛਿਣਕਾਲ ਹੀ ਲੱਗਦਾ, ਪਿਸਾ ਦੂਜਾ ਆਇਆ ਨਾ ਆਇਆ ਤੇ ਝਾਟੀ ਮਿੱਟੀ ਦੀ ਢੇਰੀ ਹੋ ਜਾਂਦਾ। ਹਮ ਆਦਮੀ ਹਾਂ ਇੱਕ ਦਮੀ, ਮੋਲਤ ਮੋਤ ਨਾ ਜਾਣਾ, ਨਾਨਕ ਬਿਨਵੈ ਤੇ ਸਹਿ ਸਰੇਵਾ, ਜਾ ਕੇ ਜੀ ਪੁਰਾਣਾ। ਸੋ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ, ਜਿਨ ਮਨ ਰੱਖਿਆ, ਜਿਸ ਵਾਹਿਗੁਰੂ ਪਰਮੇਸ਼ਰ ਨੇ ਮਨ ਨੂੰ ਇਹ ਸਾਡੇ ਸਰੀਰ ਨੂੰ ਰੱਖਣਾ ਕੀਤਾ, ਅਗਨੀ ਪਾਏ, ਅੱਗ ਦੀ ਭੱਠੀ ਚ ਪਾ ਕੇ ਰੱਖਿਆ, ਅੱਗ ਦੀ ਭੱਠੀ ਵਿੱਚ ਮਾਂ ਜੇ ਕਿਤੇ ਰੋੜ ਵੀ ਖਾ ਲਵੇ ਨਾ, ਪੁਰਾਣੀਆਂ ਮਾਤਾਵਾਂ ਖਾ ਲਿਆ ਕਰਦੀਆਂ ਸੀ, ਮਿੱਟੀ ਖਾ ਲੈਂਦੀਆਂ ਸੀ, ਬੀਬੀਆਂ ਤੰਦੂਰ ਦੀ ਮਿੱਟੀ ਜਾਂ ਚੁੱਲ੍ਹੇ ਦੀ ਮਿੱਟੀ ਵੀ ਖਾ ਲੈਂਦੀਆਂ ਸੀ। ਸੋ ਉਹ ਰੋੜ ਵੀ ਖਾ ਲਵੇ ਨਾ ਤੇ ਉਹ ਵੀ ਹਜ਼ਮ ਹੋ ਜਾਂਦੇ, ਇੰਨੀ ਜਠਲਾਗਣ ਅਗਣੀ ਤੇਜ਼ ਮੱਚਦੀ ਹੈ। ਪਰ ਉਹਦੇ ਵਿੱਚ ਖਾਲਸਾ ਜੀ, ਇਹ ਬੱਚੇ ਦਾ ਸਰੀਰ ਜਿਹੜਾ ਪਾਇਆ ਹੋਇਆ ਨਾ, ਫੁੱਲ ਨਾਲੋਂ ਵੀ ਨਰਮ ਹੈ। ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਮ੍ਰਿਤਮਈ ਬੋਲ ਨੇ, ਉਹ ਵਾਹਿਗੁਰੂ ਪਰਮੇਸ਼ਰ ਐਸਾ ਪ੍ਰਤਪਾਲ ਮਾਤਾ ਉਦਰ ਰਾਖੈ ਲੱਗਣ ਦੇ ਤਨਾ ਸੇਕ, ਸੋਈ ਸੁਆਮੀ ਈਹਾ ਰਾਖੈ ਬੂਝ ਬੁੱਧ ਵਿਵੇਕ। ਉਹ ਵਾਹਿਗੁਰੂ ਪਰਮੇਸ਼ਰ ਐਸਾ ਉੱਥੇ ਵੀ ਪ੍ਰਤਪਾਲਾ ਸਹਾਇਤਾ ਰੱਖਿਆ ਕਰਦਾ ਹੈ। ਭਗਤ ਧੰਨਾ ਜੀ ਦੇ ਬਚਨ ਨੇ, ਜਨਨੀ ਕੇਰੇ ਉਦਰ ਉਦਕਮ ਹੈ ਪਿੰਡ ਕੀ ਆ ਦਸ ਦੁਆਰਾ, ਦੇਹ ਆਹਾਰ ਅਗਨਮੈ ਰਾਖੈ ਐਸਾ ਖਸਮ ਹਮਾਰਾ। ਉੱਥੇ ਵੀ ਭੋਜਨ ਦਿੰਦਾ, ਬੱਚੇ ਦੀ ਧੁਨੀ ਉੱਪਰ ਨਾੜੂਆ ਹੁੰਦਾ ਹੈ, ਮਾਂ ਦੇ ਖਾਧੇ ਹੋਏ ਭੋਜਨ ਦੀ ਬਣੀ ਹੋਈ ਰਸ ਧਾਤੂ ਉਹ ਨਾੜੂਏ ਰਾਹੀਂ ਬੱਚੇ ਨੂੰ ਮਿਲਦੀ ਰਹਿੰਦੀ ਹੈ, ਬੱਚਾ ਨੌਂ ਬਰਨਾਉ ਰਹਿੰਦਾ। ਉਹ ਵਾਹਿਗੁਰੂ ਪਰਮੇਸ਼ਰ ਦੀ ਕੈਸੀ ਲੀਲਾ, ਜਿਨ ਮਨ ਰੱਖਿਆ ਅਗਨੀ ਪਾਏ, ਜਿਸ ਨੇ ਸਾਡੇ ਸਰੀਰ ਨੂੰ ਖਾਲਸਾ ਜੀ ਰੱਖਣਾ ਕੀਤਾ, ਮਾਂ ਦੀ ਜਠਰਾਗਣ ਅਗਨੀ ਚ ਪਾ ਕਰਕੇ
ਵਾਜੈ ਪਵਨ ਆਖੈ ਸਭ ਜਾਏ।
ਜਦੋਂ ਵਾਜੈ ਪਵਨ, ਜਦੋਂ ਪਵਨ ਚੱਲਦੀ ਹੈ ਨਾ, ਪ੍ਰਸੂਤਾ ਭਾਵ ਨੂੰ ਧਾਰਨ ਹੁੰਦੀ ਹੈ ਮਾਂ, ਤੇ ਫਿਰ ਆਖੈ ਸਭ ਜਾਏ, ਫਿਰ ਸਾਰੀ ਆਖੈ ਕਹਿੰਦੇ ਨੇ ਵੀ ਜਾਏ ਨਾਮ ਹੁੰਦਾ ਪੈਦਾ ਹੋਣ ਦਾ, ਵਧਾਈਆਂ ਮਿਲਦੀਆਂ ਨੇ, ਫਲਾਣੇ ਘਰ ਸੁੱਖ ਨਾਲ ਕਾਕਾ ਹੋਇਆ, ਵਧਾਈਆਂ ਦੇਣ ਵਾਲੇ ਆ ਜਾਂਦੇ ਨੇ, ਖੁਸਰੇ ਵੀ ਨੱਚਣ ਵਾਲੇ ਆ ਜਾਂਦੇ ਨੇ। ਸੋ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਐਸੀ ਪਰਮੇਸ਼ਰ ਦੀ ਲੀਲਾ ਹੈ। ਵਾਜੈ ਪਵਨ, ਜਦੋਂ ਪੌਣ ਚੱਲਦੀ ਨਾ ਪ੍ਰਸੂਤਾ ਭਾਵ ਦੀ, ਆਖੈ ਸਭ ਜਾਏ, ਉਸਨੇ ਸਾਰੇ ਕਹਿੰਦੇ ਨੇ ਪੁੱਤਰ ਪੈਦਾ ਹੋਇਆ, ਬੱਚੇ ਦਾ ਜਨਮ ਹੋਇਆ, ਬੜੀ ਭਾਰੀ ਖੁਸ਼ੀ ਮਨਾਉਂਦੇ ਹਨ।
ਇਹਦਾ ਮੋਹ ਪ੍ਰੀਤ ਸਵਾਦ,
ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਪਿਆਰਿਓ, ਜਿੰਨਾ ਮੋਹ ਹੈ ਨਾ ਤੇ ਪ੍ਰੀਤ ਲਾਈ ਹੋਈ ਹੈ, ਸੰਸਾਰ ਦੇ ਪਦਾਰਥਾਂ ਦਾ ਸਵਾਦ ਆਨੰਦ ਭੋਗਣ ਵਿਸ਼ੇ ਭੋਗਣ ਚ ਲੱਗਾ ਰਹਿੰਦਾ ਮਨੁੱਖ, ਜਿੰਨੇ ਭਾਰੀ ਇਹ ਮੋਹ ਲਾਏ ਹੋਏ ਨੇ, ਮੋਹ ਦਾ ਗਲਤਾਨ ਹੋਇਆ ਹੋਇਆ ਹੈ, ਮੋਹ ਵਿੱਚ ਹਰ ਵੇਲੇ ਗ੍ਰਸਿਆ ਰਹਿੰਦਾ ਹੈ। ਪੰਜ ਵਿਕਾਰ ਖਾਲਸਾ ਜੀ ਬੜੇ ਪ੍ਰਬਲ ਮੰਨੇ ਹੋਏ ਨੇ, ਪਰ ਨਾ ਪੰਜਾਂ ਵਿੱਚੋਂ ਜਿਹੜਾ ਮੋਹ ਹੈ ਨਾ, ਉਹ ਇਹਨਾਂ ਸਾਰਿਆਂ ਦਾ ਆਗੂ ਮੰਨਿਆ ਹੋਇਆ, ਨੰਬਰਦਾਰ ਹੈ ਸਾਰਿਆਂ ਦਾ, ਹੈ ਤਾਂ ਸਾਰੇ ਹੀ ਬਰਾਬਰ ਹੈ, ਕੋਈ ਬੰਦਾ ਵਿਛੂ ਵੇਚਦਾ ਸਿੱਠੂ ਹੈ, ਉਹ ਵੱਡੇ। ਕਿਸੇ ਨੇ ਪੁੱਛਿਆ ਵੀ ਕੀ ਮੁੱਲ ਹੈ ਇਹਦਾ, ਵੱਡਾ ਜਿਹੜਾ ਸੀ ਉਹਨੇ ਆਖਿਆ ਇਹਦਾ ਵੀ ਇੱਕ ਰੁਪਈਆ, ਉਹ ਸਾਰਿਆਂ ਤੋਂ ਨਿੱਕਾ ਜਿਹਾ ਸੀ ਉਹਨੇ ਆਖਿਆ ਇਹਦਾ ਕੀ ਮੁੱਲ, ਉਹਨੇ ਆਖਿਆ ਇਹਦਾ ਵੀ ਇੱਕ ਰੁਪਈਆ, ਉਹਨੇ ਆਖਿਆ ਫਿਰ ਨਿਆਂ ਤਾਂ ਕੋਈ ਨਾ ਹੋਇਆ ਵੀ ਵੱਡੇ ਦਾ ਵੀ ਇੱਕ ਰੁਪਈਆ, ਛੋਟੇ ਦਾ ਵੀ ਮੁੱਲ ਇੱਕ ਰੁਪਈਆ। ਉਸਨੇ ਆਖਿਆ ਕਿਸੇ ਦੀ ਪੂਛ ਤੇ ਹੱਥ ਲਾ ਕੇ ਵੇਖ ਲਾ, ਡੰਗ ਸਾਰੇ ਬਰਾਬਰ ਹੀ ਮਾਰਦੇ ਹੈ, ਹੈ ਤਾਂ ਪੰਜੇ ਵਿਕਾਰ ਹੀ ਪ੍ਰਬਲ, ਪਰ ਮੋਹ ਖਾਲਸਾ ਜੀ ਸਾਰਿਆਂ ਤੋਂ ਵੱਡਾ ਰਾਜਾ ਮੰਨਿਆ ਹੋਇਆ। ਪਹਿਲੋਂ ਮੋਹ ਪੈਦਾ ਹੁੰਦਾ, ਤੇ ਫਿਰ ਜਿੱਥੇ ਮੋਹ ਪੈਦਾ ਹੋ ਜਾਣਾ ਉੱਥੇ ਕਾਮ ਦਾ ਫੁਰਨਾ ਜਾਗਦਾ, ਫਿਰ ਉੱਥੇ ਕਾਮ ਜ਼ਰੂਰ ਆਵੇਗਾ। ਪਹਿਲੋਂ ਮੋਹ ਪੈਦਾ ਹੋਵੇਗਾ ਤੇ ਫਿਰ ਮੋਹ ਵਾਲੀ ਵਸਤੂ ਨੂੰ ਕੋਈ ਛੇੜੇ ਤੇ ਫਿਰ ਕ੍ਰੋਧ ਆਵੇਗਾ। ਪਹਿਲੋਂ ਮੋਹ ਪੈਦਾ ਹੋਵੇਗਾ ਤੇ ਜਿਹਦੇ ਨਾਲ ਮੋਹ ਹੈ ਫਿਰ ਉਹਦੇ ਖਾਣ ਵਾਸਤੇ ਬੰਦਾ ਲੋਭੀ ਹੋ ਜਾਵੇਗਾ, ਲੋਭ ਕਰੇਗਾ ਉਹਦੇ ਵਾਸਤੇ, ਤੇ ਪਹਿਲੋਂ ਮੋਹ ਪੈਦਾ ਹੋਵੇਗਾ ਤੇ ਮੋਹ ਦੇ ਵਸ ਹੋਇਆ ਬੰਦਾ ਹੰਕਾਰੀ ਹੋ ਜਾਵੇਗਾ। ਇਸ ਕਰਕੇ ਮੋਹ ਸਾਰਿਆਂ ਨਾਲੋਂ ਪ੍ਰਬਲ ਮੰਨਿਆ ਹੋਇਆ। ਸੋ ਹਜ਼ੂਰ ਨੇ ਜਦੋਂ ਸਹਿਜ ਕਿਰਤ ਚ ਗੁਰੂ ਅਰਜਨ ਸਾਹਿਬ ਜੀ ਨੇ ਇਹ ਪੰਜਾਂ ਵਿਕਾਰਾਂ ਦੀ ਦਸ਼ਾ ਕਿਰਪਾ ਕਰਕੇ ਫਰਮਾਈ ਨਾ, ਉਸ ਵੇਲੇ ਵੀ ਸਤਿਗੁਰਾਂ ਨੇ ਮੋਹ ਨੂੰ ਪਹਿਲੋਂ ਤਰਜੀਹ ਦੇ ਕੇ ਫਰਮਾਇਆ ਸੀ ਵੀ ਮੋਹ ਇਹਨਾਂ ਸਾਰਿਆਂ ਦਾ ਹੀ ਆਗੂ ਹੈ। ਇੱਥੇ ਵੀ ਹਜ਼ੂਰ ਕਹਿੰਦੇ ਜਿੰਨਾ ਮੋਹ ਲਾਈ ਬੈਠਾ ਹੈ, ਦੁਨੀਆਂਦਾਰੀ ਦੀ ਪ੍ਰੀਤ ਲਾਈ ਬੈਠਾ ਹੈ, ਦੁਨੀਆਂ ਨਾਲ, ਭਰਾਵਾਂ ਨਾਲ, ਰਿਸ਼ਤੇਦਾਰਾਂ ਨਾਲ, ਸੰਗੀਆਂ ਸੁਨੇਹੀਆਂ ਨਾਲ, ਦੁਨੀਆਂ ਨਾ ਸਾਲਾਹੇ ਜੋ ਮਰ ਵਾਂਝ ਸੀ, ਲੋਕਾਂ ਨਾ ਸਾਲਾਹੇ ਜੋ ਮਰ ਖਾਕ ਸੀ, ਵਾਹੋ ਮੇਰੇ ਸਾਹਿਬਾ ਵਾਹੋ। ਕਿਸੇ ਦੇ ਪ੍ਰੀਤ ਕਾਹਦੀ ਲਾਉਂਦਾ ਫਿਰਦਾ, ਤੇ ਦੁਨੀਆਂ ਦੀ ਝੂਠੀ ਪ੍ਰੀਤ ਹੈ, ਜਿਚਰ ਪੈਂਦਣ ਖਾਵਣੇ ਤਿਚਰ ਰੱਖਣ ਗੰਢ, ਜਿਰ ਦਿਨ ਕਿਛੂ ਨਾ ਹੋਵੇ ਤਿਰ ਦਿਨ ਬੋਲਣ ਗੰਦ ਹੈ। ਜੇ ਪ੍ਰੀਤ ਲਾਉਣੀ ਹੈ ਤਾਂ ਪ੍ਰੀਤ ਲਾਗੀ ਪ੍ਰੀਤ ਕਬੀਰ ਲਾਗੀ ਪ੍ਰੀਤ ਸੁਜਾਨ ਸਿਓ ਵਰਜੈ ਲੋਕ ਅਜਾਨ, ਤਾਂ ਸਿਓ ਟੂਟੀ ਕਿਉਂ ਬਣੇ ਜਾ ਕੇ ਜੀ ਪ੍ਰਾਨ। ਜੇ ਪ੍ਰੀਤ ਲਾਉਣੀ ਹੈ ਤੇ ਇਹੋ ਜੀ ਲਾ, ਮੂੰਹ ਲਾਲਣ ਸਿਓ ਪ੍ਰੀਤ ਬਣੀ, ਤੋਰੀ ਨਾ ਟੂਟੈ ਛੋਰੀ ਨਾ ਛੂਟੈ ਐਸੀ ਮਾਧੋ ਖਿੰਚ ਤਨੇ। ਪਰ ਹਜ਼ੂਰ ਕਹਿੰਦੇ ਮੋਹ ਦਾ ਗਲਤਾਨ ਹੋਇਆ, ਦੁਨੀਆਂਦਾਰੀ ਦੀ ਪ੍ਰੀਤ ਲਾਈ ਬੈਠਾ ਹੈ, ਔਰ ਸਵਾਦਾਂ ਦਾ ਗ੍ਰਸਿਆ ਹੋਇਆ, ਨਸ਼ਿਆਂ ਕਸਿਆਂ ਦੇ ਸਵਾਦਾਂ ਦੇ ਭੋਗਣ ਵਿੱਚ ਹਰ ਵੇਲੇ ਲੱਗਾ ਰਹਿੰਦਾ ਹੈ। ਜਿੰਨਾ ਕੁਝ ਹੈ ਜੀਵ ਤੂੰ ਕਰਦਾ ਹੈ ਨਾ, ਮੋਹ ਲਾ ਕੇ, ਪ੍ਰੀਤ ਲਾ ਕੇ, ਸਵਾਦ ਦੁਨੀਆਂ ਦੇ ਪਦਾਰਥਾਂ ਦੇ ਲਾ ਕੇ, ਜੋ ਕੁਝ ਤੂੰ ਕਰਦਾ ਯਾਦ ਰੱਖੇ
ਸਭਾ ਕਾਲਖ ਦਾਗਾ ਦਾਗ
ਹਜ਼ੂਰ ਕਹਿੰਦੇ ਸਭਾ ਸਾਰੇ ਕਾਲਖ ਹੀ ਆ ਮੱਥੇ ਤੇ ਲਾਉਣ ਵਾਲੇ ਜੀ ਮਿਲਣਾ ਕੱਖ ਵੀ ਨਹੀਂ ਕਲੰਕ ਹੀ ਲੱਗੇਗਾ ਦੋਸ਼ ਹੀ ਲੱਗਣਗੇ ਔਗਣ ਹੀ ਚੜਨਗੇ ਸਿਰ ਤੇ ਪਾਪ ਹੀ ਲੱਗਣਗੇ ਹੋਰ ਕੁਝ ਨਹੀਂ ਇਹ ਦਿਨਾ ਨਾ ਸਾਰਾ ਇਹ ਦਾਗਾ ਦਾਗ ਦਾਗ ਹੀ ਦਾਗ ਲੱਗਣਗੇ ਹੋਰ ਕੁਝ ਨੀ ਪ੍ਰਾਪਤ ਹੋਵੇਗਾ
ਦਾਗ ਦੋਸ਼ ਮੋਹ ਚੱਲਿਆ ਲਾਏ
ਦਾਗ ਤੇ ਦੋਸ਼ ਔਗਣ ਵਿਕਾਰਾਂ ਦੇ ਲਾ ਕਰਕੇ ਮੂੰਹ ਤੇ ਕਲੰਕ ਖੜ ਕੇ ਫਿਰ ਪ੍ਰਲੋਕ ਨੂੰ ਜਾਵੇਗਾ ਸੋ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜਿਹੜੇ ਰੱਬ ਦੇ ਪਿਆਰੇ ਹੈ ਨਾ ਉਹ ਜਦੋਂ ਪਰਮੇਸ਼ਰ ਕੋਲ ਜਾਂਦੇ ਆ ਤੇ ਸੁਰਖਰੂ ਚਿਹਰਾ ਲੈ ਕੇ ਜਾਂਦੇ ਸੁਰਖਰੂ ਕੋਈ ਧੱਬਾ ਕੋਈ ਕਲੰਕ ਨੀ ਕੋਈ ਦੋਸ਼ ਕੋਈ ਔਗਣ ਨਹੀਂ ਪਰ ਜਦੋਂ ਮਨਮੁਖ ਲੋਕ ਮਰ ਕੇ ਪ੍ਰਲੋਕ ਨੂੰ ਜਾਂਦੇ ਨੇ ਉਹ ਕਲੰਕ ਐਸੇ ਵੀ ਲੋਕਾਂ ਨੂੰ ਦੁਰੇ ਦੁਰੇ ਤੇ ਪ੍ਰਲੋਕ ਵਿੱਚ ਮੂੰਹ ਕਾਲਾ ਕਰਵਾ ਕੇ ਜਾਂਦੇ ਨੇ ਸੇਵਕ ਦਰਗ ਹੈ ਸੁਰਖਰੂ ਬੇਮੁਖ ਮੁਖ ਕਾਲਾ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਹਨ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਜਪਜੀ ਸਾਹਿਬ ਦੀਆਂ ਆਖਰੀ ਤੁਕ ਆਪਾਂ ਪੜ੍ਹਦੇ ਹੀ ਹੈ ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਉਹ ਗੁਰੂ ਕੇ ਪਿਆਰੇ ਉਜਲਾ ਮੂੰਹ ਲੈ ਕੇ ਪ੍ਰਲੋਕ ਨੂੰ ਜਾਂਦੇ ਨੇ ਜਿੱਥੇ ਉਹ ਜਾਏ ਤਿੱਥੇ ਉਹ ਸੁਰਖਰੂ ਉਸ ਕੈ ਮੋਹੇ ਡਿੱਠਾ ਸਭ ਪਾਪੀ ਤਰਿਆ ਉਹਨਾਂ ਦੀ ਸੰਗਤ ਕਰਕੇ ਪਾਪੀਆਂ ਦਾ ਵੀ ਭਲਾ ਹੋ ਜਾਂਦਾ ਕਲਿਆਣ ਹੋ ਜਾਂਦੀ ਹੈ ਐਸੀ ਗੁਰੂ ਨਾਨਕ ਸਾਹਿਬ ਦੀ ਰਹਿਮਤ ਬਖਸ਼ਿਸ਼ ਹੋ ਜਾਂਦੀ ਹੈ ਸੋ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਦਾਗ ਦੋਸ਼ ਮੋਹੇ ਚੱਲਿਆ ਲਾਏ ਔਗਣ ਕਰਨ ਵਾਲਾ ਪਾਪ ਕਮਾਉਣ ਵਾਲਾ ਇਹ ਅਲਪਗ ਜੀਵ ਮੂੰਹ ਦੇ ਉੱਪਰ ਦੋਸ਼ ਦਾਗ ਕਲੰਕ ਧੱਬੇ ਲਾ ਕੇ ਹੀ ਇਹ ਪ੍ਰਲੋਕ ਨੂੰ ਜਾਂਦਾ ਹੈ
ਦਰਗ ਹੈ ਬੈਸਣ ਨਾਹੀਂ ਜਾਏ
ਫਿਰ ਦਰਗਾਹ ਦੇ ਵਿੱਚ ਗੁਰੂ ਕੇ ਪਿਆਰਿਓ ਬੈਸਣ ਨਾਹੀਂ ਜਾਏ ਬੈਠਣ ਵਾਸਤੇ ਕੋਈ ਜਾਏ ਜਗ੍ਹਾ ਹੀ ਨਹੀਂ ਪ੍ਰਾਪਤ ਹੁੰਦੀ ਕੋਈ ਬਹਿਣ ਹੀ ਨਹੀਂ ਦਿੰਦਾ ਪਾਪੀ ਆਦਮੀ ਨੂੰ ਕੋਈ ਨੇੜੇ ਤੇ ਢੁੱਕਣ ਦਿੰਦਾ ਕੋਈ ਬਹਿਣ ਨਹੀਂ ਦਿੰਦਾ ਸੋ ਨਰਕਾਂ ਵਿੱਚ ਵੀ ਢੋਈ ਆਸਰਾ ਨਹੀਂ ਕਿਤੇ ਮਿਲਦਾ ਜੂਨਾਂ 'ਚ ਹਰ ਵੇਲੇ ਭਟਕਦੇ ਰਹਿੰਦੇ ਹਨ ਇਹੋ ਜਿਹੀ ਉਹਨਾਂ ਲੋਕਾਂ ਦੀ ਹਾਲਤ ਹੁੰਦੀ ਹੈ ਦਰਗਾਹ ਵਿੱਚ ਬੈਠਣ ਵਾਸਤੇ ਕੋਈ ਜਾਏ ਜਗ੍ਹਾ ਨਹੀਂ ਵਾਹਿਗੁਰੂ ਦੇ ਦਰ ਦੀ ਗਾਹ ਜਗ੍ਹਾ ਜਿਹੜੀ ਹੈ ਪਰਮੇਸ਼ਰ ਦੀ ਸਤਸੰਗਤ ਉਸ ਸਤਸੰਗਤ ਵਿੱਚ ਬੈਠਣ ਵਾਸਤੇ ਵੀ ਉਹਨਾਂ ਲੋਕਾਂ ਨੂੰ ਕੋਈ ਜਗ੍ਹਾ ਨਹੀਂ ਕੋਈ ਢੋਹੀ ਕੋਈ ਥਾਂ ਟਿਕਾਣਾ ਉਹਨਾਂ ਮਿਲਦਾ ਹੀ ਨਹੀਂ ਜੂਨਾਂ 'ਚ ਹਰ ਵੇਲੇ ਭਟਕਦੇ ਰਹਿੰਦੇ ਹਨ ਨਹੀਂ ਕਦੇ ਟਿਕਾਣਾ ਮਿਲਦਾ ਗੁਰੂ ਕੇ ਪਿਆਰੇ ਜਿਹੜੇ ਨੇ ਸਤਸੰਗਤ ਕਰਨ ਵਾਲੇ ਵਾਹਿਗੁਰੂ ਦਰਿਆ ਵਿੱਚ ਚੱਲਣ ਵਾਲੇ ਪਹਿਲੀ ਗੱਲ ਤਾਂ ਉਹਨਾਂ ਧਰਮਰਾਜੇ ਕੋਲ ਜਾਣਾ ਨਹੀਂ ਪੈਂਦਾ ਜੇ ਕਿਤੇ ਮੌਜ ਵਿੱਚ ਖੁਸ਼ੀ ਵਿੱਚ ਆਏ ਚਲੇ ਵੀ ਜਾਣ ਤੇ ਧਰਮਰਾਜ ਦਾ ਗੱਲ 'ਚ ਪੱਲੂ ਪਾ ਕੇ ਸਤਿਕਾਰ ਹੋ ਜੋ ਭੇਟਾ ਦੇ ਕੇ ਨੱਕ ਗੋਡਾ ਰਗੜਦਾ ਭਿੱਜੀ ਉਹ ਆਇਆਂ ਨੂੰ ਗੁਰੂ ਕੇ ਪਿਆਰ ਹੋ ਇੱਥੇ ਪਾਪੀ ਆਉਂਦੇ ਸੀ ਤੁਹਾਡੇ ਆਉਣ ਮੇਰੀ ਧਰਤੀ ਇਹ ਪਵਿੱਤਰ ਹੋ ਗਈ ਹੈ ਮੇਰਾ ਘਰ ਪਵਿੱਤਰ ਹੋ ਗਿਆ ਹੈ ਜੀਓ ਆਇਆਂ ਨੂੰ ਨਾਨਕ ਧਰਮ ਐਸੇ ਚਵਹ ਹੈ ਕੀਤੋ ਭਵਨ ਪੁਨੀਤ ਤੁਸੀਂ ਮੇਰਾ ਧਰਮ ਦੀ ਮਰਿਆਦਾ 'ਚ ਚੱਲਣ ਵਾਲੇ ਹੋ ਮੇਰਾ ਘਰ ਹੀ ਪਵਿੱਤਰ ਕਰ ਦਿੱਤਾ ਤੁਹਾਡੇ ਚਰਨ ਪੈ ਗਏ ਹਨ ਤੇ ਸਤਿਗੁਰੂ ਕਹਿੰਦੇ ਨੇ ਜਮਕਾਲ ਮਿਲੇ ਦੇ ਭੇਟ ਸੇਵਕ ਨਿਤ ਹੋਈ ਨਿਤ ਦਾ ਸੇਵਕ ਬਣ ਕੇ ਭੇਟਾ ਦੇ ਕੇ ਮਿਲਦਾ ਧਰਮਰਾਜ ਭੇਟਾ ਦੇ ਕੇ ਤੇ ਉਹਨਾਂ ਗੁਰੂ ਕੇ ਪਿਆਰਿਆਂ ਦਾ ਹਿਸਾਬ ਕਿਤਾਬ ਵੀ ਹੈ ਹਜ਼ੂਰ ਕਹਿੰਦੇ ਤਿੰਨ ਕਾ ਲੇਖਾ ਨਿਬੜਿਆ ਉਹਨਾਂ ਦੇ ਲੇਖਾ ਹਿਸਾਬ ਕਿਤਾਬ ਸਭ ਮੁੱਕ ਜਾਂਦਾ ਹੈ ਧਰਮਰਾਏ ਕਾ ਦਫ਼ਤਰ ਸੋਧਿਆ ਬਾਕੀ ਰਿਜ਼ਮ ਨਾ ਕਾਏ ਧਰਮਰਾਏ ਦਰ ਕਾਗਜ਼ ਦੁਫਾਰੇ ਜਨ ਨਾਨਕ ਲੇਖਾ ਸਮਝੈ ਧਰਮਰਾਜ ਆਪਣੇ ਦੂਤਾਂ ਨੂੰ ਕਹਿੰਦਾ ਮੇਰੇ ਜਮਦੂਤੋ ਇੱਕ ਵਚਨ ਮੇਰਾ ਯਾਦ ਰੱਖਿਓ ਜਿੱਥੇ ਗੁਰੂ ਕੀ ਸਾਧ ਸੰਗਤ ਬੈਠੀ ਹੋਵੇ ਨਾ ਗੋਬਿੰਦ ਪਰਮੇਸ਼ਰ ਦਾ ਭਜਨ ਸਿਮਰਨ ਕਰਦੇ ਹੋਣ ਗੁਰੂ ਕੇ ਪਿਆਰੇ ਸਤਸੰਗੀ ਪੁਰਸ਼ ਬੈਠੇ ਹੋਣ ਉੱਥੇ ਨੇੜੇ ਨੇੜੇ ਨਾ ਜਾਇਓ ਜੇ ਤੁਸੀਂ ਚਲੇ ਗਏ ਨਾ ਤੁਸੀਂ ਛੁੱਟ ਸਕਣਾ ਤੇ ਨਾ ਮੈਂ ਤੇ ਨਾ ਆਪਣੀ ਜੰਮਪੁਰੀ ਛੁੱਟ ਸਕੇਗੀ ਜਹੇ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਅਣਾ ਹਾਂ ਅਣਾ ਤੂੰ ਅਣਹ ਛੁੱਟ ਹੈ ਨਿਗਟ ਨਾ ਜਾਈ ਹੋ ਦੂਤ ਨਾਮ ਸੁਣੇ ਜਮ ਦੂਰ ਹੋ ਭਾਗੈ ਮਤ ਮਾਰੇ ਹਰ ਜੀ ਹੋਵੇ ਪਰਵਾਹ ਹੈ ਐਸੀ ਨਾਮ ਦੀ ਰਹਿਮਤ ਬਖਸ਼ਿਸ਼ ਹੁੰਦੀ ਹੈ ਗੁਰੂ ਕੀ ਸੰਗਤ ਜੀ ਸੋ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਪਰਮੇਸ਼ਰ ਦੇ ਪਿਆਰੇ ਜਿਹੜੇ ਨੇ ਉਹਨਾਂ ਨੂੰ ਜੀਓ ਆਇਆਂ ਕਹਿ ਕੇ ਸਤਿਕਾਰ ਮਾਣ ਮਿਲਦਾ ਹੈ ਜਿੱਥੇ ਜਾਂਦੇ ਨੇ ਉੱਥੇ ਹੀ ਚੜ੍ਹਦੀ ਕਲਾ ਉਹਨਾਂ ਕੀ ਸੋਭਾ ਯੁੱਗ ਯੁੱਗ ਹੋਈ ਕੋਈ ਨਾ ਮੇਟਣ ਹਾਰਾ ਪਰ ਮਨਮੁਖ ਲੋਕ ਜਿਹੜੇ ਕਲੰਕ ਧੱਬਾ ਖੱਟ ਕੇ ਜਾਂਦੇ ਨੇ ਦੁਨੀਆਂ ਵਿੱਚੋਂ ਦਰਗਾਹ ਬੈਸਣ ਨਾਹੀਂ ਜਾਏ ਦਰਗਾਹ 'ਚ ਬੈਠਣ ਵਾਸਤੇ ਜਗ੍ਹਾ ਵੀ ਨਹੀਂ ਮਿਲਦੀ ਕਿਤੇ ਕੋਈ ਆਸਰਾ ਨਹੀਂ ਕਰੇ ਮਿਲਦਾ
ਕਰਮ ਮਿਲਾ ਆਖਣ ਤੇਰਾ ਨਾਉ।
ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਾਨੂੰ ਅਰਦਾਸ ਬੇਨਤੀ ਕਰਨ ਦੀ ਯੁਗਤ ਸਿਖਾਉਂਦੇ ਹਨ। ਗੁਰੂ ਕੇ ਪਿਆਰਿਆ ਹੀ ਉਹ ਨਿਰੰਕਾਰ ਵਾਹਿਗੁਰੂ ਦੇ ਚਰਨਾਂ ਚ ਬੇਨਤੀ ਕਰਿਆ ਕਰ। ਕਰਮ ਮਿਲੇ, ਕਰਮ ਨਾਉ ਫਾਰਸੀ ਦਾ ਵਚਨ ਹੈ, ਕਰਮ ਨਾਉ ਬਖਸ਼ਿਸ਼ ਦਾ ਹੈ। ਹੇ ਸਤਿਗੁਰੂ ਤੁਹਾਡੀ ਬਖਸ਼ਿਸ਼ ਪ੍ਰਾਪਤ ਹੋ ਜਾਵੇ ਤੇ ਕੀ ਚਾਹੁੰਦਾ? ਕੋਈ ਧਨ, ਕੋਈ ਪਦਾਰਥ, ਕੋਈ ਦੁਨੀਆਂ ਦੀ ਵਸਤੂ ਚਾਹੁੰਦਾ? ਨਹੀਂ, ਸੱਚੇ ਪਾਤਸ਼ਾਹ ਆਖਣ ਤੇਰਾ ਨਾਉ, ਤੁਹਾਡੀ ਬਖਸ਼ਿਸ਼ ਪ੍ਰਾਪਤ ਹੋ, ਮੈਂ ਤੁਹਾਡਾ ਨਾਮ ਕਹਿੰਦਾ ਰਵਾਂ, ਤੁਹਾਡਾ ਨਾਮ ਜਪਦਾ ਰਵਾਂ ਸੱਚੇ ਪਾਤਸ਼ਾਹ, ਹੋਰ ਕੋਈ ਵਸਤੂ ਨਹੀਂ ਮੰਗਦਾ। ਵਿਣ ਤੋਂ ਹੋਰ ਜੇ ਮੰਗਣਾ ਸਿਰ ਦੁੱਖਾਂ ਕਹਿ ਦੁੱਖ, ਦੇਹ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ, ਗੁਰਵਣ ਤਰਨ ਹਰਿਆ ਕੀਤਿਆ ਨਾਨਕ ਕਿਆ ਮਨੁੱਖ, ਵਿਸਰ ਨਾਹੀਂ ਦਾ ਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਕਰਮ ਮਿਲੈ, ਜੇ ਤੇਰੀ ਬਖਸ਼ਿਸ਼ ਪ੍ਰਾਪਤ ਹੋ ਜਾਵੇ ਨਾ, ਤੇਰੀ ਕਿਰਪਾ ਹੋ ਜਾਵੇ, ਆਖਣ ਤੇਰਾ ਨਾਉ, ਤੇਰਾ ਨਾਮ ਸਦਾ ਵਾਸਤੇ ਜਪਦੇ ਰਹੀਏ।
ਜਿਤ ਲਗ ਤਰਨਾ ਹੋਰ ਨਹੀਂ ਥਾਉ।
ਸਤਿਗੁਰੂ ਜੀ ਕਹਿੰਦੇ ਨੇ ਜਿਸ ਗੁਰੂ ਕੇ ਨਾਮ ਦੇ ਨਾਲ ਲੱਗ ਕੇ ਨਾ ਤਰਨਾ ਹੁੰਦਾ, ਹੋਰ ਕੋਈ ਥਾਂ ਨਹੀਂ, ਕੋਈ ਤਰਨ ਵਾਸਤੇ ਕੋਈ ਜੁਗਤ ਨਹੀਂ। ਜੇ ਤਰਨਾ ਚਾਹੁੰਦਾ ਨਾ ਭਵ ਸਾਗਰ ਤੋਂ ਗੁਰੂ ਕੇ ਪਿਆਰਿਆ, ਫਿਰ ਗੁਰੂ ਕੀ ਸੰਗਤ ਵਿੱਚ ਆ। ਗੁਰੂ ਕੀ ਸੰਗਤ ਵਿੱਚ ਕੀ ਹੋਵੇਗਾ? ਗੁਰੂ ਕਾ ਨਾਮ ਪ੍ਰਾਪਤ ਹੋਵੇਗਾ। ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਸੰਗਤ ਵਿੱਚ ਆਵੇਗਾ ਵਾਹਿਗੁਰੂ, ਇੱਥੇ ਸੰਗਤ ਵਿੱਚ ਵਸਦਾ ਹੈ। ਭਾਗਾਂ ਵਾਲਿਆ ਗੁਰੂ ਕੇ ਚਰਨਾਂ ਵਿੱਚ ਆ, ਗੁਰੂ ਕੀ ਸੰਗਤ ਵਿੱਚ ਆ, ਤੇ ਜਦੋਂ ਸਤਸੰਗਤ ਵਿੱਚ ਆ ਜਾਵੇਗਾ ਨਾ, ਇੱਥੋਂ ਮਿਲੇਗੀ ਨਾਮ ਦੀ ਦਾਤ, ਤੇ ਫਿਰ ਗੁਰੂ ਕੀ ਰਹਿਮਤ ਹੋ ਜਾਵੇਗੀ। ਹਜ਼ੂਰ ਕਹਿੰਦੇ ਸੰਗਤ ਕਰੇਗਾ ਫਿਰ ਤਰੇਗਾ, ਉਹਨਾਂ ਚ ਨਹੀਂ ਤਰ ਸਕਦਾ ਜਿੰਨਾ ਮਰਜ਼ੀ ਯਤਨ ਕਰ ਲਵੇ। ਖੋਜਤ ਖੋਜਤ ਸੁਣੀ ਇਹ ਸੋਏ, ਸਾਧ ਸੰਗਤ ਬਿਨ ਤਰਿਆ ਨਾ ਕੋਏ। ਗੁਰੂ ਕੀ ਸਾਧ ਸੰਗਤ ਕੀਤੇ ਬਗੈਰ ਨਹੀਂ ਕਰੇ ਤਰੇਗਾ। ਸੋ ਗੁਰੂ ਕੇ ਚਰਨਾਂ ਵਿੱਚ ਆ ਕੇ ਗੁਰੂ ਕੀ ਸਤਸੰਗਤ ਕਰਿਆ ਕਰ, ਐਸਾ ਗੁਰੂ ਕਾ ਨਾਮ ਜਪਿਆ ਕਰ। ਜਿਤ ਲੱਗ ਤਰਨਾ ਹੋਰ ਨਾਹੀਂ ਥਾਓ, ਗੁਰੂ ਕੇ ਨਾਮ ਨਾਲ ਲਾ ਕੇ ਤਰਨਾ ਹੋਵੇਗਾ, ਹੋਰ ਕੋਈ ਥਾਂ ਟਿਕਾਣਾ ਨਹੀਂ ਹੈ ਤਰਨ ਦਾ।
ਜੇ ਕੋ ਡੁੱਬੈ ਫਿਰ ਹੋਵੇ ਸਾਰ।
ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਮਾਪਤੀ ਦੀਆਂ ਤੁਕਾਂ ਕਿਰਪਾ ਕਰਕੇ ਫਰਮਾਉਂਦੇ ਹਨ, ਜੇ ਕੋ ਡੁੱਬੈ, ਜੇ ਭਲਾ ਕੋਈ ਨਹਿਰ ਵਿੱਚ, ਕੋਈ ਦਰਿਆ ਵਿੱਚ, ਕੋਈ ਸਰੋਵਰ ਵਿੱਚ, ਕੋਈ ਇਸ ਨਦੀ ਵਿੱਚ ਡੁੱਬਦਾ ਹੋਵੇ, ਉੱਚੀ ਉੱਚੀ ਰੌਲਾ ਪਾ ਦੇਵੋ, ਮੈਨੂੰ ਕੱਢ ਲਓ, ਮੈਂ ਡੁੱਬਦਾ ਜਾ ਰਿਹਾ, ਮੈਨੂੰ ਕੱਢ ਲਓ, ਉਹਦਾ ਰੌਲਾ ਸੁਣ ਕੇ ਫਿਰ ਹੋਵੇ ਸਾਰ, ਫਿਰ ਦੀ ਸਾਰ ਸੰਭਾਲ ਹੋਵੇਗੀ। ਕੋਈ ਕੱਪੜਾ ਸੁੱਟੇਗਾ, ਕੋਈ ਰੱਸਾ ਸੁੱਟੇਗਾ, ਤਾਂ ਭੱਜ ਕੇ ਤਾਰੂ, ਕੋਈ ਛਾਲ ਮਾਰੇਗਾ, ਉਹਨੂੰ ਕੱਢ ਲਿਆਵੇਗਾ। ਤੇ ਜਿਹੜਾ ਕੋਈ ਮੌਜ ਨਾਲ ਡੁੱਬਦਾ ਹੋਵੇ, ਹੁਣ ਅਗਲੇ ਨੂੰ ਕੋਈ ਪਤਾ ਇਸ਼ਨਾਨ ਕਰ ਰਿਹਾ ਕਿ ਗੋਤੇ ਖਾ ਰਿਹਾ, ਜੇ ਕੋਈ ਡੁੱਬੇ, ਜਿਹੜਾ ਡੁੱਬਦਾ ਹੋਵੇ ਨਾ, ਤੇ ਬੇਨਤੀ ਕਰੇ ਮੈਂ ਡੁੱਬਦਾ ਜਾ ਰਿਹਾ, ਗੁਰੂ ਕੇ ਪਿਆਰਿਓ ਮੈਨੂੰ ਕੱਢ ਲਓ, ਮੇਰੇ ਤੇ ਕਿਰਪਾ ਕਰੋ, ਮੈਂ ਵਿਹਾਰਾਂ ਵਿੱਚ ਵਿਕਾਰਾਂ ਵਿੱਚ ਡੁੱਬਦਾ ਜਾ ਰਿਹਾ, ਗਰਕ ਹੁੰਦਾ ਜਾ ਰਿਹਾ, ਤੇ ਫਿਰ ਹੋਵੇ ਸਾਰ, ਮੇਰਾ ਸਤਿਗੁਰੂ ਫਿਰ ਉਹਦੀ ਸੰਭਾਲ ਕਰਦਾ। ਜੇ ਕੋਈ ਬਹੁੜੀ ਕਰੇ ਨਾ, ਬੇਨਤੀ ਕਰੇ ਦਾਤਾ ਮੈਨੂੰ ਤੇ ਕਿਰਪਾ ਕਰ, ਮੇਰੇ ਤੇ ਰਹਿਮਤ ਬਖਸ਼ਿਸ਼ ਕਰ, ਮੈਨੂੰ ਭਵ ਸਾਗਰ ਤੋਂ ਮੁਕਤ ਕਰ, ਜਿਵੇਂ ਜਾਣਦਾ ਮੈਨੂੰ ਤਿਵੇਂ ਹੀ ਰੱਖ ਲੈ, ਸੱਚੇ ਪਾਤਸ਼ਾਹ ਮੈਂ ਬੜਾ ਉਗਣਿਆਰਾ ਹਾਂ, ਜਿਉਂ ਜਾਣਾ ਹੋ ਤਿਉਂ ਰਾਖ, ਹਰ ਪ੍ਰਭ ਤੇਰੇ ਆ, ਕੇਤੇ ਗਣੋ ਅਸੰਖ ਅਵਗੁਣ ਮੇਰੇ ਆ, ਅਸੰਖ ਅਵਗੁਣ ਖਤੇ ਫੇਰੇ, ਨਿਤ ਪ੍ਰਤ ਸਦ ਭੂਲੀਐ, ਮੋਹ ਮਗਨ ਵਿਕਰਾਲ ਮਾਇਆ ਤਉ ਪ੍ਰਸਾਦੀ ਘੂਲੀਐ, ਲੂਕ ਕਰਤ ਵਿਕਾਰ ਵਿਖੜੇ ਪ੍ਰਭ ਨੇਰ ਹੂੰ ਤੇ ਨੇਰਿਆ, ਬਿਨਵੰਤ ਨਾਨਕ ਦਇਆ ਧਾਰਾ ਹੋ ਕਾਢ ਭਵ ਜਲ ਫੇਰਿਆ। ਜਿਵੇਂ ਜਾਣਦੇ ਹੋ ਭਵ ਸਾਗਰ ਤੋਂ ਸੱਚੇ ਪਾਤਸ਼ਾਹ ਕੱਢ ਲੈਣਾ ਕਰੋ, ਜੇ ਭੁੱਲੀ ਜੇ ਚੁੱਕੀ ਸਾਈ ਧੀ ਤਹਿੰਜੀ ਕਾਢੀਐ, ਭਾਵੇਂ ਭੁੱਲ ਚੁੱਕ ਕਰਨ ਵਾਲੇ ਆ, ਗਲਤੀਆਂ ਦੇ ਭਰੇ ਹੋਏ ਐ, ਫਿਰ ਵੀ ਮਾਲਕਾ ਤੇਰੇ ਹੀ ਹਾਂ, ਬੁਰੇ ਭਲੇ ਹਮ ਥਾਰੇ, ਚੰਗੇ ਹਮ ਮੰਦੇ ਹਾਂ ਤੇਰੇ ਹੀ ਸਦਾਉਣੇ ਐ, ਕਿਰਪਾ ਕਰਕੇ ਸਾਨੂੰ ਭਵ ਸਾਗਰ ਤੋਂ ਮੁਕਤ ਕਰ ਲਓ। ਜੇ ਕੋ ਡੁੱਬੈ ਫਿਰ ਹੋਵੇ ਸਾਰ, ਜੇ ਕੋਈ ਡੁੱਬਦਾ ਜਾਂਦਾ ਹੋਵੇ ਤੇ ਬੇਨਤੀ ਕਰੇ, ਬੂ ਪਾਰਿਆ ਕਰੇ, ਗੁਰੂ ਕੇ ਸੰਗਤ ਵਿੱਚ ਅੱਗੇ ਤਰਲਾ ਲਵੇ, ਗੁਰੂ ਕੇ ਚਰਨਾਂ ਚੜ੍ਹਦੇ ਅਰਦਾਸ ਬੇਨਤੀ ਕਰੇ, ਕੌਰੀ ਸਾਰ ਸੰਭਾਲ ਮੇਰਾ ਸਤਿਗੁਰੂ ਕਿਰਪਾ ਕਰਕੇ ਕਰਦਾ ਹੈ, ਗੁਰੂ ਕੀ ਸੰਗਤ ਉਹਦੀ ਸੰਭਾਲ ਕਰਦੀ ਹੈ।
ਨਾਨਕ ਸੱਚਾ ਸਰਬਦਾਤਾਰ,
ਉਹ ਸੱਚਾ ਵਾਹਿਗੁਰੂ ਪਰਮੇਸ਼ਰ ਐਸਾ ਹੈ ਸਰਬਦਾਤਾਰ, ਸਰਬ ਸਾਰਿਆਂ ਦਾ ਹੀ ਦਾਤਾਰ ਦਾਤਾ ਹੈ, ਦਾਤਾ ਦੇ ਦੇਣ ਵਾਲਾ ਪਰਿਪੂਰਨ ਹੈ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਪੇਖਾਰੀ ਜੀਉ, ਤੁਸੀਂ ਦਾਨ ਦੇਣ ਵਿੱਚ ਪੂਰੇ ਹੋ, ਅਸੀਂ ਸਾਰੀ ਦੁਨੀਆਂ ਤੁਹਾਡੇ ਮੰਗਤੇ ਹਾਂ, ਤੁਹਾਡੇ ਮੰਗਤੇ ਹਾਂ ਦਾਤਾ, ਤੁਸੀਂ ਦਾਤਾ ਨੂੰ ਦੇਣ ਵਾਲੇ ਹੋ, ਅਸੀਂ ਸਾਰੇ ਮੰਗਣ ਵਾਲੇ ਹਾਂ। ਸੋ ਐਸੇ ਕਿਰਪਾ ਕਰਕੇ ਸਰਬ ਦਾਤਾਰ, ਸਭ ਦੇ ਦਾਤੇ ਹੋ, ਸਭ ਤੇ ਕਿਰਪਾ ਕਰਨ ਵਾਲੇ ਹੋ। ਜਿਹੋ ਜਿਹੀ ਕੋਈ ਮਨ ਦੀ ਇੱਛਾ ਲੈ ਕੇ ਆਉਂਦਾ ਨਾ, ਇੱਛਾ ਪੂਰਕ ਸਰਬ ਸੁਖਦਾਤਾ ਹਰ ਜਾ ਕੇ ਵਸ ਹੈ ਕਾਮ ਤੇ ਨਾ, ਜਿਤੜੇ ਫਲ ਮਨ ਬਾਂਛੀ ਹੈ ਤਿਤੜੇ ਸਤਿਗੁਰ ਪਾਸ, ਸਭ ਵਡਿਆਈਆਂ ਦੇਣ ਵਾਲੇ ਤੁਸੀਂ ਦਾਤੇ ਹੋ, ਸੱਚੇ ਦਾਤੇ ਹੋ, ਸੱਚੇ ਦਾਤੇ, ਝੂਠੇ ਦਾਤੇ ਨਹੀਂ। ਝੂਠੇ ਦਾਤਿਆਂ ਦੇ ਖਜ਼ਾਨੇ ਵੀ ਮੁੱਕ ਜਾਂਦੇ ਹੈ, ਉਹ ਇੱਕ ਦਿਨ ਇੱਕ ਨਾ ਇੱਕ ਦਿਨ ਉਹ ਵੀ ਮੁੱਕ ਜਾਂਦੇ ਹਨ। ਪਰ ਤੇਰੇ ਖਜ਼ਾਨੇ 'ਚ ਦਾਤਾ ਨਾ ਕਰੇ ਤੋਟ ਨਾ ਕਰੇ ਘਾਟ, ਸ਼ਬਦ ਅਖੁੱਟ ਬਾਬਾ ਨਾਨਕਾ ਖਾਹ ਖਰਚ ਧਨ ਮਾਲ, ਨਵ ਨੇ ਦਰਿਦ ਸਿੱਧ ਦੀਨੇ ਕਰਤੇ ਤੋਟ ਨਾ ਆਵੇ ਕਾਈ ਰਾਮ, ਖਾਦ ਖਰਚਤ ਬਿਲਛਤ ਸੁਖ ਪਾਇਆ ਕਰਤੇ ਕੀ ਦਾਤ ਸਵਾਈ ਰਾਮ। ਤੇਰੇ ਖਜ਼ਾਨੇ 'ਚ ਕਦੇ ਕੋਈ ਤੋਟ ਘਾਟ ਨਹੀਂ, ਤੂੰ ਸੱਚਾ ਮਾਲਕ ਹੈ, ਸੱਚਾ ਸਾਹਿਬ ਹੈ ਤੇ ਸਾਰਿਆਂ ਦਾ ਮਾਲਕ ਹੈ, ਸਾਰਿਆਂ ਨੂੰ ਦਾਤਾਂ ਨੇ ਦੇਣ ਵਾਲਾ ਹੈ। ਐਸਾ ਪਾਵਨ ਪਵਿੱਤਰ ਉਪਦੇਸ਼ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਦੀਪਾਲਪੁਰ ਵਿਖੇ ਖਾਲਸਾ ਜੀ ਨਗਰ ਤੋਂ ਬਾਹਰ ਘੋੜਾ ਉਹਨੂੰ ਉਪਦੇਸ਼ ਦੇ ਕੇ ਨਿਹਾਲ ਕੀਤਾ ਸੀ। ਸਤਿਗੁਰੂ ਕਿਰਪਾ ਕਰਨ ਸਾਡੇ 'ਤੇ ਵੀ ਰਹਿਮਤ ਹੋਵੇ, ਗੁਰੂ ਕਾ ਉਪਦੇਸ਼ ਸਾਡੇ ਹਿਰਦੇ 'ਚ ਵੱਸ ਜਾਵੇ, ਜੀਵਨ ਦੀਆਂ ਘੜੀਆਂ ਸਫਲੀਆਂ ਹੋ ਜਾਣ। ਅੱਜ ਪਹਿਲੇ ਦਿਨ ਦਾ ਦੀਵਾਨ ਹੈ, ਇਸੇ ਤਰ੍ਹਾਂ ਗੁਰਮੁਖ ਪਿਆਰੇ ਢਾਡੀ ਰਾਗੀ ਜਥੇ ਔਰ ਇਸ ਤਰ੍ਹਾਂ ਗੁਰੂ ਕੀ ਬਾਣੀ ਦੀ ਕਥਾ ਰਲ ਮਿਲ ਕੇ ਆਪਾਂ ਗੁਰੂ ਕੇ ਗੁਣ ਗਾਉਣੇ ਅਤੇ ਸੁਣਨੇ ਹਨ। ਸਮੇਂ ਸਿਰ ਪਹੁੰਚ ਕਰਕੇ ਆਪ ਆਏ ਹੋ, ਹੋਰਨਾਂ ਨੂੰ ਵੀ ਸਾਰੀ ਸੰਗਤ ਨੂੰ ਦੱਸੋ ਭਾਈ, ਔਰ ਗੁਰੂ ਕੀ ਕਿਰਪਾ ਨਾਲ ਚੜ੍ਹਦੀ ਕਲਾ ਨਾਲ ਦੀਵਾਨ ਸਜ ਸਕਣ। ਬਹੁਤ ਬਹੁਤ ਧੰਨਵਾਦ, ਭੁੱਲ ਚੁੱਕ ਦੀ ਖਿਮਾ ਬਖਸ਼ਣੀ ਜੀ।
ਕਰਮ ਮਿਲੈ ਆਖਣ ਤੇਰਾ ਨਾਮ, ਜਿਤ ਲਾਗ ਤਰਨਾ ਹੋਰ ਨਹੀਂ ਥਾਉ, ਜੇ ਕੋ ਡੂਬੈ ਫਿਰ ਹੋਵੈ ਸਾਰ, ਨਾਨਕ ਸਾਚਾ ਸਰਬ ਦਾਤਾਰ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ
ਜੀ ਕੀ ਫਤਿਹ।